دوہرا بجیو نگارا کوچ کو جین تو رنگن پائے پیو تیار ڈیرا سکل اتنا پترائے
واہ گرو جی کا خالصہ واہ گرو جی کی فتح. پرم ستکار یوگ سنمان یوگ گرو کا خاص روپ گرو خالصہ سات سنگت وڈے پاگ ہن مہربان جگت گرو شری گرو گرنتھ صاحب سچے پاتشاہ جی مہاراج جی دے پوتر چرنا چ ستگرو نویں پاتشاہ تن تن شری گرو تیگ بہادر صاحب جی مہاراج جی دے پوتر اتحاسک استھان تے نتا پرتی پچھلے پیران دے سجیاں دیوانا چ حاضریاں بھر کے گر اتحاس دی چل رہی لڑی وار کتھا بہت ہی ادب ستکار سہت سروان کر رہے کلگیتر پاتشاہ جی نے ناہن دے راجے دی بینتی پروان کردیاں سری آنند پور صاحب تو چالا پایا اپنے سارے لشکر سمیت فوجاں سمیت 588 مہاپرخ نال ہن اور بھی بہت ساریاں سکھ سنگتاں نال نے پہلی رات سری کیرتپور صاحب آ کے ڈیرا کیتا وڈیاں ستگراں دے پاون اتحاسک استھاناں دے درشن کیتے نے کڑا پرشاد دیاں دیگاں پیٹ کیتیاں نے رات ایتھے رہ کے اگلے دن صبح سوقتے پھر اتھوں چالے پا دیتے روپڑ آدک نگراں وچ ہوندیاں پہاڑی علاقے تے ستگرو جی آ پہنچے نے جدو ناہن نگر دے نیڑے آ گئے تو راجے ناہن نے میدنی پرکاش نے جدو سنیا تو ستگرو جی دا سواگت کرن واسطے اگے چل کے آیا بہت ساریاں پٹاواں لیا کے ستگراں نوں پیٹ کیتیاں اور بینتی کیتی مہاراج کرپا کر کے میرے محلاں وچ چرن پاؤ اتھے ڈیرا کرو ستگراں دا اتارا انہیں اپنے گھر دے وچ ناہن نگر جو بڑی اچائی تے سی پہاڑی دی ایک پہاڑ دے سکھر اتے دا اے نگر وسیا ستگرو جی جا کے اتے چڑھ کے ویکھیا بڑے پرسن ہوئے گرو کلگیتر جی آخیا بڑا رمنیک علاقہ ہے بڑی سندر دھرتی ہے تو ایک دن ستگرو جی دے گھر ہی رہے اگلے دن ناہن دے راجے نے بینتی کیتی مہاراج آپ جی اس دیش وچ وچر کے دا سیل کرو نالے شکار کھیڈو تے جیڑی جگہ تہانوں پسند آوے اتھے تسی اپنا ڈیرا بھی پا سکدے ہو محل بھی پا سکدے ہو قلعہ بھی رچ سکدے ہو کلگیتر جی نے آخیا جی ضرور ویکھاں گے اگلا دن مقرر کیتا تو ناہن نگر تو ستگرو کلگیتر پاتشاہ جی جیڑی سرمور ریاست ہے اس ریاست نو ویکھن واسطے چڑھے نے نالے شکار کھیڈتے جا رہے نے یہ ساری وہ دھرتی ہے جو پونٹا صاحب جی مہاراج جی دا پاون نگر ہے استھان ہے وہ آلے دوالے دا علاقہ تے اج ماں کبھی کبھی راج بھائی سنتوکھ سنگھ جی ساڈا دھیان سری پونٹا صاحب دی جڑی دھرتی آلے دوالے دی اتھے کھچ کے لے کے جا رہے نے بڑا رمنیک ستھان ہے جڑے بھی گرمکھ پیارے سری پونٹا صاحب جا کے آئے نے جا جاندے ہن ਉਹਨਾਂ ਦਾ ਮਨ ਇਹੀ ਕਰਦਾ ਕਿ ਕੁਝ ਸਮਾਂ ਇੱਥੇ ਰਿਹਾ ਜਾਵੇ। ਸ਼ਾਂਤੀ ਦਾ ਇਲਾਕਾ ਬੜਾ ਸੁੰਦਰ ਹਰਿਆਵਲ ਹੈ, ਉਹਦਾ ਜ਼ਿਕਰ ਅੱਜ ਦੇ ਪ੍ਰਕਰਣ ਵਿਚ ਹੋ ਰਿਹਾ ਕਿ ਕਿਵੇਂ ਮਹਾਰਾਜ ਜੀ ਨੇ ਜਮਨਾ ਦੇ ਕੰਢੇ ਤੇ ਨਗਰ ਵਸਾਉਣ ਵਾਸਤੇ ਜਗ੍ਹਾ ਪਸੰਦ ਕੀਤੀ ਹੈ। ਕਲਗੀਧਰ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਜਿਓ ਨਗਾਰਾ ਕੂਚ ਕੋ, ਜੀਨ ਤੁਰੰਗਨ ਪਾਏ।
ਕਲਗੀਧਰ ਜੀ ਨਾਹਣ ਨਗਰ ਤੋਂ ਚੱਲ ਪਏ ਨੇ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਗਾਰਾ ਵੱਜਿਆ, ਕੂਚ ਦਾ ਨਗਾਰਾ ਕਹਿੰਦੇ ਨੇ, ਕੂਚ ਦਾ ਨਗਾਰਾ ਵੱਜਿਆ। ਸਾਰਿਆਂ ਸੂਰਮਿਆਂ ਬਹਾਦਰਾਂ ਯੋਧਿਆਂ ਨੇ ਆਪੋ ਆਪਣਿਆਂ ਘੋੜਿਆਂ ਤੇ ਕਾਠੀਆਂ ਪਾ ਕੇ ਕਾਠੀਆਂ ਕੱਸ ਲਈਆਂ ਹਨ।
ਪਾਇਓ ਤਿਆਰ ਡੇਰਾ ਸਕਲ, ਉਤਨਾਣ ਪਤਰਾਏ।
ਸਤਿਗੁਰਾਂ ਦੀਆਂ ਸਾਰੀਆਂ ਫੌਜਾਂ ਤਿਆਰ ਹੋ ਗਈਆਂ ਚੱਲਣ ਵਾਸਤੇ। ਉਧਰ ਨਾਹਣ ਦਾ ਰਾਜਾ ਜਿਹੜਾ ਸਤਿਗੁਰਾਂ ਦੇ ਨਾਲ ਜਾਣਾ ਚਾਹੁੰਦਾ, ਮਹਾਰਾਜ ਜੀ ਦੇ ਨਾਲ ਵਿਚਰਨਾ ਚਾਹੁੰਦਾ, ਆਪਣਾ ਇਲਾਕਾ ਵਿਖਾਣਾ ਚਾਹੁੰਦਾ। ਨਾਹਣ ਦਾ ਰਾਜਾ ਰਾਜਾ ਮੇਦਨੀ ਪ੍ਰਕਾਸ਼, ਇਹਨੇ ਵੀ ਤਿਆਰੀ ਕਰ ਲਈ ਹੈ, ਇਹਨੇ ਵੀ ਆਪਣੇ ਸੂਰਮੇ ਆਪਣੇ ਵਜ਼ੀਰਾਂ ਨੂੰ ਨਾਲ ਲੈ ਲਿਆ ਹੈ।
ਕਬਿਤ ਖੇਲ ਬੇ ਅਖੇਰ ਕੋ ਸਮਾਜ ਰਾਜ ਲੀਨ ਬਾਜ।
ਸਤਿਗੁਰੂ ਜੀ ਨੇ ਸ਼ਿਕਾਰ ਖੇਡਣ ਵਾਸਤੇ ਜਿਤਨਾ ਸਾਗ ਸਮਾਜ ਚਾਹੀਦਾ ਲੈ ਲਿਆ। ਰਾਜੇ ਮੇਦਨੀ ਪ੍ਰਕਾਸ਼ ਨੇ ਵੀ ਸ਼ਿਕਾਰ ਖੇਡਣ ਵਾਸਤੇ ਜੋ ਸਮਾਜ ਚਾਹੀਦਾ ਲੈ ਲਿਆ। ਬਾਜ ਲੈ ਲਏ ਨੇ ਜਿਹੜੇ ਪੰਛੀਆਂ ਦਾ ਸ਼ਿਕਾਰ ਖੇਡਦੇ ਹਨ।
ਬਾਜ ਪੈ ਅਰੂੜ ਹੋਏ ਗੁਰੂ ਕੇ ਤੀਰ ਆਇਓ ਹੈ।
ਘੋੜੇ ਤੇ ਸਵਾਰ ਹੋ ਕੇ ਬਾਜ ਪੈ ਅਰੂੜ ਹੋਵੇ, ਬਾਜ ਨਾਮ ਘੋੜੇ ਦਾ ਵੀ ਹੈ, ਘੋੜੇ ਤੇ ਸਵਾਰ ਹੋ ਕੇ ਇਹ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ ਹੈ।
ਕੀਨ ਪਦ ਬੰਦਨਾ ਆਨੰਦ ਵੈ ਮੁਕਤ ਜਾਨ।
ਆ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਤੇ ਬੰਦਨਾ ਕੀਤੀ ਆ ਰਾਜੇ ਮੇਦਨੀ ਪ੍ਰਕਾਸ਼ ਨੇ। ਬੜੇ ਪਿਆਰ ਨਾਲ ਮਹਾਰਾਜ ਜੀ ਦੇ ਚਰਨਾਂ ਚ ਬੰਦਨਾ ਕਰਕੇ ਆਨੰਦਿਤ ਹੋਇਆ ਹੈ।
ਚੜੇ ਪ੍ਰਭ ਬਾਹਕਾਰ ਤੁੰਦ ਕੋ ਚਲਾਇਓ ਹੈ।
ਮਹਾਰਾਜ ਜੀ ਨੂੰ ਮੁਕਤੀ ਦਾਤਾ ਜਾਣ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਕਲਗੀਧਰ ਜੀ ਵੀ ਉਸ ਵਕਤ ਫਿਰ ਘੋੜੇ ਤੇ ਸਵਾਰ ਹੋਏ ਨੇ। ਆਪਣਾ ਤੇਜ ਚੰਚਲ ਤੇ ਬਲੀ ਤੇ ਬਲਵਾਨ ਘੋੜਾ ਮਹਾਰਾਜ ਜੀ ਨੇ ਛੇੜਿਆ ਹੈ।
ਬਾਜਤ ਨਗਾਰੇ ਗੇਰ ਪਾਰੇ ਪਾਰੇ ਨਾਦਤ ਵੈ।
ਔਰ ਨਗਾਰੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਜਦੇ ਜਾ ਰਹੇ ਨੇ। ਔਰ ਜਿਨ੍ਹਾਂ ਨਗਾਰਿਆਂ ਦੀ ਆਵਾਜ਼ ਨੂੰ ਸੁਣ ਕੇ ਆ ਜਿਹੜੇ ਵੱਡੇ ਵੱਡੇ ਪਹਾੜ ਨੇ, ਪਹਾੜ ਵੀ ਇਕ ਵਾਰੀ ਥਰ ਹਰ ਕੰਬਦੇ ਨੇ, ਉਹਨਾਂ ਦੇ ਵਿੱਚੋਂ ਵੀ ਆਵਾਜ਼ ਗੂੰਜਦੀ ਹੈ।
ਕਾਨਨ ਪਦਾਰੇ ਗਨ ਪਦ ਸੁਹਾਇਓ ਹੈ।
ਨਾਹਣ ਤੋਂ ਥੱਲੇ ਉਤਰ ਕੇ ਸਤਿਗੁਰੂ ਜੀ ਜੰਗਲ ਦਾ ਇਲਾਕਾ ਸੀ, ਉਹ ਜੰਗਲ ਦੇ ਇਲਾਕੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਤਰੇ ਨੇ। ਦੂਰ ਤੱਕ ਦਰਖਤ ਹੀ ਦਰਖਤ, ਦਰਖਤਾਂ ਦੀਆਂ ਪੰਗਤਾਂ, ਦਰਖਤਾਂ ਦੀਆਂ ਕਤਾਰਾਂ ਹੀ ਕਤਾਰਾਂ, ਸੰਘਣੇ ਦਰਖਤ ਨਜ਼ਰ ਆਉਂਦੇ ਹਨ, ਬੜੇ ਸੁੰਦਰ ਲੱਗਦੇ ਹਨ।
ਮ੍ਰਿਗ ਕੋ ਪ੍ਰਹਾਰ ਹੈ, ਚੋਰ ਤੁਪਕ ਪ੍ਰਹਾਰ ਹੈ ਕਈ।
ਔਰ ਉਸ ਵਕਤ ਜੰਗਲ ਦੇ ਵਿਚ ਜਦੋਂ ਘੋੜੇ ਦੌੜਦੇ ਨੇ, ਇਕਦਮ ਸ਼ੋਰ ਬਚਦਾ ਤੇ ਡਰ ਕੇ ਹਿਰਨ ਦੌੜਦੇ ਨੇ, ਤੇ ਅਨੇਕਾਂ ਜੰਗਲ ਦੇ ਜਿਹੜੇ ਹਿਰਨ ਨੇ, ਮ੍ਰਿਗ ਨੇ, ਉਨ੍ਹਾਂ ਮਿਰਗਾਂ ਦਾ, ਉਨ੍ਹਾਂ ਹਿਰਨਾਂ ਦਾ ਸ਼ਿਕਾਰ ਖੇਡਿਆ ਜਾਂਦਾ ਹੈ। ਦੂਰੋਂ ਬੰਦੂਕ ਦੀ ਗੋਲੀ ਦਾਗ ਕੇ ਉਨ੍ਹਾਂ ਕਈ ਹਿਰਨਾਂ ਨੂੰ ਮਾਰਿਆ, ਸੂਰਮਿਆਂ ਬਹਾਦਰਾਂ ਨੇ ਸ਼ਿਕਾਰ ਖੇਡਿਆ ਹੈ।
ਗੁਰੂ ਬਾਨ ਮਾਰੇ ਨਹੀਂ ਕੋ ਜਾਨ ਪਾਇਓ ਹੈ।
ਜਿਹਨੂੰ ਸਤਿਗੁਰੂ ਜੀ ਨੇ ਆਪਣਾ ਤੀਰ ਮਾਰਿਆ ਨਾ, ਜਿਹੜੇ ਮਿਰਗ ਨੂੰ, ਜਿਹੜੇ ਹਿਰਨ ਨੂੰ, ਜਿਹੜੇ ਬਾਰਾਂ ਸਿੰਘੇ ਨੂੰ, ਜਾਂ ਕਿਸੇ ਵੀ ਜਾਨਵਰ ਨੂੰ ਮਹਾਰਾਜ ਜੀ ਦਾ ਤੀਰ ਲੱਗਾ, ਉਹ ਮੁੜ ਕੇ ਜਿਉਂਦਾ ਦੌੜ ਦੇ ਸਕਿਆ। ਜਿਹਨੂੰ ਮਹਾਰਾਜ ਜੀ ਦਾ ਤੀਰ ਲੱਗਾ, ਉਹ ਜਿਉਂਦਾ ਨਹੀਂ ਜਾ ਸਕਿਆ, ਦੌੜ ਨਹੀਂ ਸਕਿਆ।
ਗਿਰਵਰ ਤਰ ਤਰ ਤਰੋਵਰ ਤਰਾ ਤਰ।
ਔਰ ਪਹਾੜਾਂ ਦੇ ਥੱਲੇ ਥੱਲੇ ਗਿਰਵਰ ਤਰੇ ਤਰੇ ਤਰੋਵਰ ਤਰਾ ਤਰ, ਦਰਖਤਾਂ ਦੇ ਜਿਹੜੇ ਪਹਾੜ ਨੇ, ਉਹਨਾਂ ਪਹਾੜਾਂ ਦੇ ਥੱਲੇ ਬਹੁਤ ਸਾਰੇ ਤਰੋਵਰ, ਬ੍ਰਿਛ, ਬੋੜ ਪਿੱਪੜ ਆਦਿਕ ਇਹ ਜਿਹੜੇ ਹਨ ਨਜ਼ਰ ਆ ਰਹੇ ਨੇ
ਬਾਟ ਯਾਰ ਪਿੱਪੜ ਬਾਰਨ ਬਾਰ ਜਾਲ ਹੈ
ਹਾਂ ਬਾਟ ਨਾਮ ਹੈ ਬੋੜ ਦਾ ਤੇ ਪੀਪਰ ਨਾਮ ਪਿੱਪਲ ਦਾ ਜਿਹੜੇ ਬੜੇ ਰੰਗ ਰੰਗ ਦੇ ਜਿਨ੍ਹਾਂ ਦੇ ਪੱਤੇ ਨੇ ਤੇ ਬੜੇ ਸ੍ਰੇਸ਼ ਰੰਗ ਦੇ ਨੇ ਇਹ ਬੋੜ ਪਿੱਪਲ ਹੋਰ ਕਈ ਦਰਖਤ ਵੱਡੇ ਵੱਡੇ ਪਹਾੜਾਂ ਦੇ ਥੱਲੇ ਨਜ਼ਰ ਆ ਰਹੇ ਹਨ
ਹਰੜ ਬਹੇੜੇ ਖਰੇ ਆਵਰੇ ਉਚੇਰੇ ਪੀਣ
ਖਾਲਸਾ ਜੀ ਫਿਰ ਹਰੜਾਂ ਦੇ ਦਰਖਤ ਹਰੜ ਬੜੀ ਹੁੰਦੀ ਹੈ ਪੌਂਟਾ ਸਾਹਿਬ ਦੇ ਇਲਾਕੇ ਚ ਹਰੜਾਂ ਦੇ ਦਰਖਤ ਨੇ ਬਹੇੜੇ ਆਵਲੇ ਬੜੇ ਬੜੇ ਉੱਚੇ ਦਰਖਤ ਆਵਲਿਆਂ ਦੇ ਖੜੇ ਬੜੇ ਮਜ਼ਬੂਤ ਹਨ
ਸਿਆਂਦਨ ਬਡੇਰੇ ਪੈਕ ਨੇਰੇ ਕ੍ਰਿਤ ਮਾਲ
ਔਰ ਬਹੁਤ ਸਾਰੇ ਜਿਨ੍ਹਾਂ ਨੂੰ ਅੰਬਲ ਤਾਸ ਵੀ ਕਹਿੰਦੇ ਨੇ ਕ੍ਰਿਤ ਮਾਲ ਦਾ ਮਤਲਬ ਅੰਬਲ ਤਾਸ ਏਦਾਂ ਬੜੇ ਬੜੇ ਵੱਡੇ ਅੰਬਲ ਤਾਸ ਤਨੀਖ ਦਾ ਬ੍ਰਿਛ ਉਹ ਦੂਰ ਦੂਰ ਤੱਕ ਨਜ਼ਰ ਆਉਂਦੇ ਨੇ ਖੜੇ ਹੋਏ ਦਿਸਦੇ ਹਨ
ਕਦਰ ਖਦਰ ਗਨ ਕਦਲੀ ਕਟਰ ਜੰਬੂ
ਕਦਰ ਇਹ ਚਿੱਟੀ ਖੈਰ ਦਾ ਦਰਖਤ ਹੈ ਖਦਰ ਇਹ ਕੱਲਾ ਖੈਰ ਦਾ ਇਹਨੂੰ ਦਰਖਤ ਕਹਿੰਦੇ ਨੇ ਕਦਲੀ ਨਾਮ ਕੇਲੇ ਦੇ ਦਰਖਤ ਖੜੇ ਨੇ ਕਟਰ ਕਟਹਿਰ ਦੇ ਦਰਖਤ ਖੜੇ ਨੇ ਜੰਬੂ ਜਾਮਣੂਆਂ ਦੇ ਦਰਖਤ ਖੜੇ ਹੋਏ ਹਨ
ਸਿੰਸ ਪਾਕੰਦੰਬ ਸੋ ਮਧੂਕ ਕੱਛ ਨਾਲ
ਫਿਰ ਸਿੰਸਪਾ ਟਾਹਲੀਆਂ ਖੜੀਆਂ ਹੋਈਆਂ ਨੇ ਟਾਹਲੀਆਂ ਦੇ ਨਾਲ ਫਿਰ ਕਦੰਬ ਦੇ ਦਰਖਤ ਖੜੇ ਹੋਏ ਹਨ ਮਧੂਕ ਮਧੂਕ ਨਾਮ ਮਹੂਏ ਦਾ ਹੈ ਮਹੂਏ ਦੇ ਕਈ ਦਰਖਤ ਜਿਹੜੇ ਨੇ ਉਹ ਖੜੇ ਹੋਏ ਨੇ ਤੇ ਕਚਨਾਲ ਖੜੀ ਹੋਈ ਹੈ
ਉੱਗੇ ਸੋ ਏਕ ਨਾਲ ਹੈ ਉਦਾਲਤ ਰਸਾਲ ਹੈ
ਨਾਲ ਨਾਲ ਉੱਗੇ ਹੋਏ ਨੇ ਭਾਵ ਏਕ ਨਾਲ ਦਾ ਮਤਲਬ ਹੈ ਵੀ ਨਾਲ ਨਾਲ ਖੜੇ ਹੋਏ ਨੇ ਬੜੇ ਸੁੰਦਰ ਉਦਾਲਕ ਨਾਮ ਲਸੂੜਿਆਂ ਦਾ ਹੈ ਤੇ ਲਸੂੜਿਆਂ ਦੇ ਜਿਨ੍ਹਾਂ ਨੂੰ ਉਦਾਲ ਵੀ ਕਹਿ ਦਿੰਦੇ ਨੇ ਤੇ ਲਸੂੜਿਆਂ ਦੇ ਦਰਖਤ ਲੱਗੇ ਹੋਏ ਬੜੇ ਸੁੰਦਰ ਹਨ
ਸਰਲ ਦੀ ਸਾਲ ਹੈ ਕਨੇਰੇ ਫੂਲ ਮਾਲ ਹੈ
ਸਾਲ ਨਾਮ ਅੰਬ ਦੇ ਦਰਖਤਾਂ ਦਾ ਹੈ ਅੰਬ ਬੜੇ ਖੜੇ ਨੇ ਤੇ ਬੜੇ ਸਿੱਧੇ ਪ੍ਰਤੀਕਾਸ਼ਟ ਨਾਮੇ ਬ੍ਰਿਛ ਜਿਹੜੇ ਹਨ ਚੀੜ ਦੇ ਜਿਨ੍ਹਾਂ ਨੂੰ ਕਹਿੰਦੇ ਨੇ ਜਿਨ੍ਹਾਂ ਵਿਚੋਂ ਬਰੋਜ਼ਾ ਆਦਿਕ ਨਿਕਲਦਾ ਹੈ ਉਹ ਦੀ ਸਾਲ ਉਹਨੂੰ ਕਹਿ ਦਿੰਦੇ ਨੇ ਉਹ ਲੰਮੇ ਲੰਮੇ ਦਰਖਤ ਹਨ ਚੀਲ ਦੇ ਕਨੇਰੇ ਫੂਲ ਖੜੇ ਹੋਏ ਹਨ
ਫਲੇ ਫਲ ਫੂਲਨ ਸੋ ਚੁੱਕੇ ਚੱਪ ਚੂਲਨ ਸੋ
ਸਾਰੇ ਦਰਖਤ ਫਲਾਂ ਦੇ ਨਾਲ ਤੇ ਫੁੱਲਾਂ ਦੇ ਨਾਲ ਫਲਾਂ ਤੇ ਫੁੱਲਾਂ ਦੇ ਨਾਲ ਸਾਰੇ ਭਰੇ ਹੋਏ ਨੇ ਔਰ ਸਾਰੇ ਦਰਖਤ ਝੁਕੇ ਹੋਏ ਨੇ ਜਿਨ੍ਹਾਂ ਨੂੰ ਫਲ ਲੱਗੇ ਹੋਏ ਨੇ ਉਹ ਦਰਖਤਾਂ ਦੀਆਂ ਟਹਿਣੀਆਂ ਥੱਲੇ ਨੂੰ ਝੁਕੀਆਂ ਹੋਈਆਂ ਝੂਲਦੀਆਂ ਹਨ
ਕਾਢੇ ਪੀਨ ਮੂਲਨ ਸੋ ਖਰੇ ਏਕ ਸਾਲ ਹੈ
ਉਹਨਾਂ ਦੀਆਂ ਜਿਹੜੀਆਂ ਜੜਾਂ ਹਨ ਮੂਲ ਉਹ ਬੜੇ ਮਜ਼ਬੂਤ ਨੇ ਜੜਾਂ ਬੜੀਆਂ ਪੱਕੀਆਂ ਡੂੰਘੀਆਂ ਲੱਗੀਆਂ ਹੋਈਆਂ ਇੱਕ ਸਾਰ ਕਤਾਰ ਦੇ ਵਿੱਚ ਲੱਗੇ ਹੋਏ ਨੇ ਸਾਰੇ ਦਰਖਤ
ਪਾਤਨ ਨਿਪਾਤ ਹੈ ਅਨੇਕ ਪਾਤ ਜਾਤ ਹੈ
ਅਨੇਕਾਂ ਪ੍ਰਕਾਰ ਦੇ ਪੱਤੇ ਨਿਪਾਤ ਵਿੱਚੋਂ ਨਿਕਲ ਰਹੇ ਨੇ ਅਨੇਕ ਪ੍ਰਕਾਰ ਦੀਆਂ ਜਾਤੀਆਂ ਦੇ ਪੱਤੇ ਵੱਖੋ ਵੱਖਰੇ ਰੰਗਾਂ ਦੇ ਪੱਤੇ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਦਿਸਦੇ ਹਨ ਪੱਤੇ ਡਿੱਗਦੇ ਹਨ ਅਨੇਕਾਂ ਜਾਤਾਂ ਦੇ ਪਾਤਾਂ ਦੇ ਹਨ
ਦਿਪਤ ਬਹੁ ਪਾਤ ਹੈ ਸੋ ਆਰੂ ਤੇ ਅਨਾਰ ਹੈ
ਔਰ ਬਹੁ ਪ੍ਰਕਾਰ ਦੇ ਪੱਤੇ ਥੱਲੇ ਡਿੱਗੇ ਹੋਏ ਚਮਕਦੇ ਨੇ ਆੜੂ ਤੇ ਅਨਾਰ ਦੇ ਵੀ ਕਈ ਦਰਖਤ ਹਨ
ਬਾਤ ਪੋਤ ਤਿੰਦਕ ਸਪਤ ਦਲ ਸਿੰਦਕ ਹੈ
ਬਾਤ ਪੋਤ ਛਿਛਰੇ ਨੂੰ ਕਹਿ ਦਿੰਦੇ ਨੇ ਜਿਹਨੂੰ ਪਲਾਸ ਵੀ ਕਹਿ ਦਿੰਦੇ ਨੇ ਪਲਾਸ ਦੇ ਦਰਖਤ ਬੜੇ ਲੱਗੇ ਹੋਏ ਨੇ ਇਸੇ ਤਰ੍ਹਾਂ ਆਂਬੂ ਨਸ ਦੀ ਇੱਕ ਕਿਸਮ ਹੁੰਦੀ ਹੈ ਪੇੜ ਪੀਲਕ ਜਿਹਨੂੰ ਪੀਲਕ ਵੀ ਕਹਿ ਦਿੰਦੇ ਨੇ ਉਹ ਵੀ ਲੱਗੇ ਹੋਏ ਹਨ
ਇੰਗੂ ਦੀ ਉਦਾਲਕ ਤਿਲਕ ਦੇਵਦਾਰ ਹੈ
ਔਰ ਬਹੁਤ ਸਾਰੇ ਹਿੰਗੋਟੇ ਨਾਮੇ ਬ੍ਰਿਛ ਤਾਪਸ ਤਰੂ ਏਦਾਂ ਬਹੁਤ ਸਾਰੇ ਹੋਰ ਵੀ ਅਨੇਕਾਂ ਦਰਖਤ ਜਿਹੜੇ ਹਨ ਉਦਾਲਕ ਆਦਿਕ ਦੇ ਉਹ ਲੱਗੇ ਹੋਏ ਹਨ
ਵਧੇ ਸਮੂਹ ਡਾਰ ਅਧਿਕ ਵਿਸਤਾਰ
ਇਹਨਾਂ ਦੀਆਂ ਡਾਲੀਆਂ ਵਧੀਆਂ ਹੋਈਆਂ ਨੇ ਜਿਹੜੀਆਂ ਡਾਲਾਂ ਨੇ ਬੜੀਆਂ ਬੜੀਆਂ ਲੰਮੀਆਂ ਵਧੀਆਂ ਹੋਈਆਂ ਤੇ ਬੜਾ ਵੱਡਾ ਭਾਰੀ ਇਹਨਾਂ ਦਾ ਵਿਸਥਾਰ ਹੈ
ਬਹੇ ਸੋ ਬਹੁ ਬਾਰ ਵਿਸਾਲ ਗੁਲਜਾਰ ਹੈ
ਔਰ ਬਹੁਤ ਸਾਰੇ ਦੇਵ ਦਿਆਰ ਦਾ ਮਤਲਬ ਦਿਆਰ ਦੀ ਲੱਕੜ ਜਿਹਨੂੰ ਕਹਿ ਦਿੰਦੇ ਨੇ ਉਹਦੇ ਦਰਖਤ ਬੜੇ ਖੜੇ ਨੇ ਬੜਾ ਵਿਸਥਾਰ ਹੈ ਇਹਨਾਂ ਦਾ ਹਵਾ ਚੱਲਦੀ ਹੈ ਬਹੇ ਸੋ ਬਾਰ ਹੈ ਬਹੁਤ ਤੇਜ਼ੀ ਨਾਲ ਹਵਾ ਚੱਲਦੀ ਹੈ ਤੇ ਬੜਾ ਵਿਸ਼ਾਲ ਗੁਲਜ਼ਾਰ ਖਿੜਿਆ ਹੋਇਆ ਨਜ਼ਰ ਆਉਂਦਾ ਦਿਸਦਾ ਹੈ
ਸਵਈਆ कोरन के मुख चै मुकले।
और इस प्रकार नल बहुत सारिया कोरां दे मुख खिड़े हुए बड़े सुंदर नजर आ रहे हैं ना।
बिक से रंग फूलन कोरन के,
बहुत सारे रंगा दे फूल खिड़े हुए ने, खिड़े हुए फूलां दियां कोरां पत्तियां नजर आउंदियां हन।
कोरन के तार तार राजत,
बहुत सारिया कोरां नूं धारण करन वाले ओ दरख्त राजत शोभनीक हो रहे ने, सुंदर लग रहे ने।
बाजत पात पतोरन के,
हवा चलदी आ ते पत्ते आपस विच खड़कदे ने, ते खड़कण समय उनां दे विचों भी एक नाद पैदा हो रहा है, आवाज पैदा हो रही है।
कोरन के ने दाय बड़े,
बड़े 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 दरख्त भी ने, कई दरख्तां दे उत्ते उच्चे शिखर दे उत्ते फल लगे हुए ने, जिन्हां तक हाथ नहीं पहुंचदा ते तोड़ने भी औखे ने, पहाड़ां ते लगे हुए ने।
फल बूट भी साल भी जोरन के,
सारे बिजोर आदक जड़ियां दाखां आदक ने उन्हां दे भी बूटे लगे हुए विशाल नजर आउंदे हन।
जोरन के सिखरे जन गुंदत,
और कहिंदे बहुत सारे जोड़े जेड़े पंछियां दे जोड़े ने, ओ जंगल दे विच अनेक प्रकार दे दरख्तां दे शिखरां दे उत्ते बैठे हन।
वायु के वेग आकोरन के,
हवा दे वेग दे नाल ओ भी आनंदित हो रहे ने, उड़दे ने, ते हवा दे वेग दे नाल उड़दे हुए एक दरख्त तो दूजे दरख्त ते जा बैठदे ने। ਇਦਾਂ ਦਾ ਬੜਾ ਰਮਣੀਕ ਸੋਹਣਾ ਮਾਹੌਲ ਬਣਿਆ ਹੋਇਆ।
ਚਿੱਤਰ ਪਦਾ ਛੰਦ ਮੋਰ ਵਿਸਾਲ ਅਨੇਕ ਬਿਹੰਗ,
ਅਨੇਕਾਂ ਮੋਰ ਵੱਡੇ ਵੱਡੇ ਮੋਰ ਤੇ ਹੋਰ ਵੀ ਅਨੇਕਾਂ ਪ੍ਰਕਾਰ ਦੇ ਪੰਛੀ ਹਨ।
ਕਬੂਤਰ ਕੋਕਿਲ ਕੀਰ ਅਗੋਰ,
ਕਬੂਤਰ ਕੋਇਲਾ ਤੇ ਕੀਰ ਆਦਿਕ ਬੜੀ ਸੁੰਦਰ ਆਵਾਜ਼ ਦੇ ਵਿਚ ਬੋਲਦੇ ਹਨ।
ਕੋਰਨ ਤੇ ਕੰਨ ਬੋਲ ਉਠੇ ਪਿਕ,
ਬਹੁਤ ਸਾਰੇ ਘੋੜੇ ਘੋੜਿਆਂ ਦੇ ਪੈਰਾਂ ਦੀ ਆਵਾਜ਼ ਦੇ ਨਾਲ ਕਈ ਪੰਛੀ ਬੋਲ ਉੱਠੇ ਹਨ।
ਯਾਤਰਿਕ ਉਹ ਚਕਵਾਵਨ ਸ਼ੋਰ,
ਯਾਤਰਿਕ ਬਬੀਹੇ ਤੇ ਜਿਹੜੇ ਚਕਵੇ ਆਦਿਕ ਨੇ ਉਹਨਾਂ ਦਾ ਵੀ ਸ਼ੋਰ ਸੁਣਿਆ ਜਾ ਰਿਹਾ, ਉਹ ਵੀ ਬੋਲ ਰਹੇ ਹਨ।
ਸੋਰੈ ਸੇਵਤ ਕਾਨਨ ਕੋ ਨਿਤ,
ਚਕਵੇ ਚਕਵੀਆਂ ਆਦਿਕ ਜੋੜੇ ਨੇ ਪੰਛੀਆਂ ਦੇ, ਹਰ ਵੇਲੇ ਜੰਗਲ ਚ ਹੀ ਰਹਿੰਦੇ ਨੇ, ਜੰਗਲ ਨੂੰ ਹੀ ਸੇਵਦੇ ਨੇ।
ਦੰਪਤ ਕੀ ਮਿਲ ਕੈ ਬਰ ਜੋਰ,
ਇਹ ਤਾਂ ਦੋਹਾਂ ਦੋਹਾਂ ਨਰ ਮਾਦਾ ਪੰਛੀ ਜਿਹੜੇ ਨੇ ਇਹਨਾਂ ਦੇ ਜੋੜੇ ਮਿਲ ਮਿਲ ਕੇ ਦਰਖਤਾਂ ਦੇ ਥੱਲੇ ਤੇ ਦਰਖਤਾਂ ਦੇ ਉੱਤੇ ਰਹਿ ਰਹੇ ਨੇ।
ਜੋਰ ਕਰੇ ਰਵ ਕੂੰਜਤ ਹੈ,
ਬਹੁਤ ਜੋਰ ਦੇ ਨਾਲ ਕੂੰਜਦੇ ਨੇ, ਉੱਚੀ ਆਵਾਜ਼ ਵਿਚ ਬੋਲਦੇ ਨੇ ਜਦੋਂ ਸੂਰਜ ਚੜਦਾ ਹੈ।
ਰੁਚ ਪੂਜਤ ਹੈ ਬੈਠਤ ਹੈ ਪਰ ਮੋਰ,
ਉੱਚੀ ਆਵਾਜ਼ ਕਰਕੇ ਕੂਗਦੇ ਨੇ, ਰੁਚੀ ਨਾਲ ਪੂਰਨ ਹੋ ਰਹੀ ਹੈ ਇਹਨਾਂ ਸਾਰਿਆਂ ਦੀ ਧੁਨ।
ਦਾਇਕ ਜੇ ਸੁਖ ਸੁੰਦਰ ਹੈ ਮੁਖ,
ਕਹਿੰਦੇ ਜਿਨ੍ਹਾਂ ਦੇ ਮੁਖ ਬੜੇ ਸੁੰਦਰ ਨੇ, ਔਰ ਇਹ ਬੜਾ ਸੁਖ ਦਾਇਕ ਉਹਨਾਂ ਨੂੰ ਆਨੰਦ ਇੱਥੇ ਪ੍ਰਾਪਤ ਹੋ ਰਿਹਾ।
ਹੀਨ ਰਹੇ ਦੁੱਖ ਤੇ ਹਰ ਖਾਇਕ,
ਪੰਛੀ ਨੇ ਸਾਰੇ ਬੜੀ ਖੁਸ਼ੀ ਦੇ ਨਾਲ ਬੜੇ ਆਨੰਦ ਦੇ ਨਾਲ ਇਹੋ ਜਿਹੇ ਦਰਖਤਾਂ ਦੇ ਵਿਚ ਰਹਿ ਰਹੇ ਨੇ ਜਿੱਥੇ ਬੜੇ ਫਲਦਾਰ ਸੁੰਦਰ ਦਰਖਤ ਜਿਵੇਂ ਉੱਪਰ ਪਹਿਲਾਂ ਦੱਸ ਆਏ ਨੇ, ਇਹਨਾਂ ਦਰਖਤਾਂ ਦੇ ਉੱਤੇ ਰਹਿੰਦਿਆਂ ਹੋਇਆਂ ਇਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਹੀ ਨਹੀਂ ਹੈ, ਖਾਣ ਵਾਸਤੇ ਵਧੀਆ ਵਧੀਆ ਫਲ ਇਹਨਾਂ ਨੂੰ ਪ੍ਰਾਪਤ ਹੋ ਰਹੇ ਨੇ।
ਖਾਏ ਸਦਾ ਮਨ ਭਾਵਤ ਜੇ ਫਲ,
ਭਾਉਂਦੇ ਫਲ ਜਿਹੜੇ ਇਹਨਾਂ ਨੂੰ ਚਾਹੀਦੇ ਨੇ ਉਹ ਪ੍ਰਾਪਤ ਹੋ ਰਹੇ ਨੇ।
ਹੋਰ ਗੁੰਜਾਰਤ ਹੈ ਅਪੁਲਾਏ,
ਫੁੱਲ ਲੱਗੇ ਹੋਏ ਨੇ ਦਰਖਤਾਂ ਤੇ ਖਾਲਸਾ ਜੀ, ਉਹਨਾਂ ਫੁੱਲਾਂ ਦੇ ਉੱਤੇ ਭੌਰੇ ਗੁੰਜਾਰਦੇ ਨੇ, ਭੌਰੇ ਜਿਹੜੇ ਨੇ ਉਹ ਕਲਾ ਕੇ ਬੇਬਲ ਹੋਏ ਰਸ ਲੈਣ ਵਾਸਤੇ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਮੰਡਰਾ ਰਹੇ ਹਨ।
ਲਾਇਕ ਜੇ ਮਨ ਪ੍ਰੇਮ ਤਰੇ,
ਉਸ ਵਕਤ ਸਾਰਿਆਂ ਦੇ ਮਨ ਵਿਚ ਬੜਾ ਭਾਰੀ ਪ੍ਰੇਮ ਹੈ, ਔਰ ਆਪਣੇ ਮਨ ਦੇ ਵਿਚ ਪ੍ਰੇਮ ਧਾਰਨ ਕਰਕੇ ਨਾ ਜੰਗਲਾਂ ਵਿਚ ਵਿਚਰਦੇ ਹਨ।
ਮਨ ਪੀਣ ਪਏ ਤਨ ਜੇ ਬਿਰਧਾਏ,
ਉਹਨਾਂ ਦੇ ਮਨ ਵੀ ਪੀਣ ਨੇ ਤੇ ਸਰੀਰ ਵੀ ਉਹਨਾਂ ਦੇ ਬੜੇ ਵਧੇ ਹੋਏ, ਬੜੇ ਬਲਵਾਨ ਨੇ, ਪੰਛੀ ਵੀ ਜਿਹੜੇ ਨੇ ਉਹ ਤਰੋ ਤਾਜ਼ਾ ਨਜ਼ਰ ਆਉਂਦੇ ਹਨ।
ਤਾਏ ਕਾਂ ਮ੍ਰਿਗ ਮਾਲ ਫਿਰੇ,
ਕਿਤੇ ਵੇਖਣ ਵਿਚ ਨਜ਼ਰ ਆਉਂਦਾ ਵੀ ਪੰਦਰਾਂ ਪੰਦਰਾਂ ਵੀਹ ਵੀਹ ਪੰਜਾਹ ਪੰਜਾਹ ਹਿਰਨ ਇਕੱਠੇ ਹੀ ਦੌੜਦੇ ਨੇ, ਕੱਠੀ ਮਾਲ ਬਣਾ ਕੇ ਨਾ ਮਿਰਗਾਂ ਦੀ ਮਾਲਾ ਕੱਠਿਆਂ ਦੀ ਦੌੜਦੀ ਦਿਸਦੀ ਹੈ।
ਗ੍ਰਿਜ ਰੋਜ ਚੰਖਾਰਨ ਕੇ ਸਮੁਦਾਏ,
ਮੇਲ ਗਊਆਂ ਜਿਨ੍ਹਾਂ ਨੂੰ ਰੋਜ ਕਹਿੰਦੇ ਨੇ ਉਹ ਬੜੇ ਫਿਰਦੇ ਨੇ। ਚੰਖਾਰ ਕਹਿੰਦੇ ਨੇ ਖਾਲਸਾ ਜੀ ਬਾਰਾਂ ਸਿੰਘੇ ਨੂੰ, ਬਾਰਾਂ ਸਿੰਘੇ ਜਿਹੜੇ ਨੇ ਉਹ ਬੜੇ ਵਿਚਰਦੇ ਨੇ, ਸਮੁਦਾਇਆਂ ਦੇ ਸਮੁਦਾਇ ਇਹਨਾਂ ਦੇ ਵਿਚਰਦੇ ਨੇ।
ਕੇਹਰ ਪਾਲਕ ਡੋਲਤ ਹੈ ਗਜ,
ਔਰ ਬਹੁਤ ਸਾਰੇ ਸ਼ੇਰ ਉਹ ਵੀ ਪੌਂਟਾ ਸਾਹਿਬ ਦੇ ਨਾਲ ਜੰਗਲਾਂ ਦੇ ਵਿਚ ਵਿਚਰਦੇ ਨੇ, ਤੇ ਜੰਗਲਾਂ ਦੇ ਵਿਚ ਉਹ ਵੀ ਪਾਲਕ ਵੱਡੇ ਵੱਡੇ ਜਿਹੜੇ ਰਿਛ ਸਾਧਕ ਨੇ ਉਹ ਵੀ ਡੋਲਦੇ ਹਨ।
ਗਜ ਬੋਲਤ ਹੈ ਕਰਨੀ ਅਵਲੋਕ,
ਹਾਥੀ ਜਿਹੜੇ ਨੇ ਉਹ ਵੀ ਉਹਨਾਂ ਦੀ ਕਰਨੀ ਨੂੰ ਵੇਖ ਕੇ ਉੱਚੀ ਉੱਚੀ ਆਵਾਜ਼ ਦੇ ਵਿਚ ਦਹਾੜਦੇ ਹਨ।
ਇੰਗਦ ਤੀਰਦ ਸੂਕਰ ਤਾਰਤ,
ਲੰਬੀਆਂ ਲੰਬੀਆਂ ਹੁੱਡਾਂ ਵਾਲੇ ਸ਼ਿਕਾਰੀ ਜਿਹੜੇ ਜੰਗਲੀ ਸੂਰ ਨੇ ਜਿਨ੍ਹਾਂ ਦੀਆਂ ਹੁੱਡਾਂ ਬੜੀਆਂ ਲੰਮੀਆਂ ਨੇ, ਇੰਗਦ ਦੀਰਗ ਲੰਮੀਆਂ ਹੁੱਡਾਂ ਵਾਲੇ ਜਿਹੜੇ ਸੂਕਰ ਸੂਰ ਨੇ ਉਹ ਬੜੇ ਫਿਰਦੇ ਨੇ ਜੰਗਲ ਦੇ ਵਿਚ।
ਬ੍ਰਿੰਦ ਸੱਸੇ ਸੋ ਬਸੇ ਕਰ ਓਕ,
ਬਹੁਤ ਸਾਰੇ ਸਹੇ ਜਿਨ੍ਹਾਂ ਨੇ ਮਿੱਟੀ ਵਿਚ ਆਪਣੇ ਘਰ ਬਣਾਏ, ਮਿੱਟੀ ਨੂੰ ਖੋਦ ਕੇ ਧਰਤੀ ਦੇ ਵਿਚ ਟੋਏ ਕੱਢ ਕੇ ਉਹਨਾਂ ਵਿਚ ਆਪਣੇ ਘਰ ਬਣਾਏ ਹੋਏ, ਸਹੇ ਬੜੇ ਵਸਦੇ ਨੇ, ਖਰਗੋਸ਼ ਬੜੇ ਨੇ।
ਸ਼ਿੰਗ ਉਤੰਗ ਚੰਖਾਰਨ ਕੇ,
ਚੰਖਾਰ ਨੇ ਬਾਰਾਂ ਸਿੰਘ, ਉਹਨਾਂ ਦੇ ਸਿਰਾਂ ਉੱਤੇ ਵੱਡੇ ਵੱਡੇ ਸਿੰਘ ਨੇ, ਉੱਚੇ ਉੱਚੇ ਸਿੰਘ ਕਹਿੰਦੇ ਨਜ਼ਰ ਆਉਂਦੇ ਨੇ ਦਿਸਦੇ ਨੇ।
ਮਲ ਪੀਣ ਫਿਰੇ ਕਿਤੋਂ ਨੈ ਰੋਕ,
ਉਹਨਾਂ ਦੇ ਸਰੀਰਾਂ ਵਿਚ ਵੀ ਬੜਾ ਭਾਰੀ ਬਲ ਭਰਿਆ ਹੋਇਆ, ਉਹਨਾਂ ਨੂੰ ਵੀ ਕਿਤੇ ਕੋਈ ਰੋਕ ਟੋਕ ਨਹੀਂ ਹੈ, ਉਹ ਵੀ ਆਪਣੀ ਮਰਜ਼ੀ ਨਾਲ ਸਵੈ ਇੱਛਾ ਦੇ ਨਾਲ ਫਿਰਦੇ ਹਨ।
ਪਿੱਤਰ ਆਰਨ ਚੂੜ ਬਟੇਰਨ,
ਫਿਰ ਪਿੱਤਰ ਆਰਨ ਚੂੜ ਜਿਹੜੇ ਜੰਗਲੀ ਕੁੱਕੜ ਹਨ, ਤੇ ਇਹਨਾਂ ਤੋਂ ਇਲਾਵਾ ਜਿਹੜੇ ਬਟੇਰੇ ਆਦਿਕ ਹਨ।
ਜਾਏ ਸਕੇ ਨਾ ਜਾਂ ਬੋਲੋ,
ਪਿੱਤਰ ਜੰਗਲੀ ਕੁੱਕੜ ਜਾਂ ਬਟੇਰੇ ਇਹ ਜੰਗਲ ਵਿਚ ਉੱਥੇ ਜਾ ਕੇ ਵਸਦੇ ਨੇ, ਝਾੜਾਂ ਦੇ ਵਿਚ ਜਾ ਕੇ ਰਹਿੰਦੇ ਨੇ, ਜਿੱਥੇ ਕੋਈ ਇਹਨਾਂ ਤੱਕ ਪਹੁੰਚ ਨਾ ਸਕੇ, ਕੋਈ ਬਾਜ ਆਦਿਕ ਵੀ ਇਹਨਾਂ ਤੱਕ ਪਹੁੰਚ ਨਾ ਸਕੇ।
ਪਵਿੱਤ ਲੈ ਕੇ ਸੰਗ ਨਾਹਣੇਸ਼ ਗੁਰੂ ਜਗ ਤੇ ਸ਼ੂਕੋ,
ਨਾਹਣੇਸ਼ ਰਾਜਾ ਮੇਦਨੀ ਪ੍ਰਕਾਸ਼ ਇਹਨੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਆਪਣੇ ਨਾਲ ਲਿਆ ਹੈ।
ਖੇਲ ਬੇ ਆਖੇਰ ਕੇ ਬਹਾਨੇ ਬਨ ਗਾਈ,
ਔਰ ਸ਼ਿਕਾਰ ਖੇਡਣ ਦੇ ਬਹਾਨੇ ਸਾਰੇ ਜੰਗਲ ਦੇ ਇਲਾਕੇ ਨੂੰ ਮਹਾਰਾਜ ਜੀ ਵਿਚਰ ਰਹੇ ਹਨ।
ਫਿਰੇ ਦੂਰ ਦੂਰ ਲੋਹਾ ਜੂਰ ਸੋ ਬਖਾਨੇ,
ਔਰ ਦੂਰ ਦੂਰ ਤੱਕ ਫਿਰ ਕੇ ਆਉਂਦੇ ਨੇ, ਜੰਗਲ ਦੇ ਇਲਾਕੇ ਨੂੰ ਵੇਖ ਕੇ ਆਉਂਦੇ ਨੇ, ਔਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਵਚਨ ਕਰਦਾ ਹੋਇਆ ਨਾਹਣ ਦਾ ਰਾਜਾ ਮੇਦਨੀ ਪ੍ਰਕਾਸ਼ ਕਹਿੰਦਾ ਹੈ।
ਹੇਰੋ ਪ੍ਰਭ ਪੂਰਨ ਜਹਾਂ ਕੋ ਚਿਤ ਚਾਈ,
ਹੇ ਪ੍ਰਭੂ ਜੀ ਇਹ ਸਾਰੀ ਜਗ੍ਹਾ ਤੁਹਾਡੀ ਹੈ, ਇਹ ਸਾਰਾ ਇਲਾਕਾ ਤੁਹਾਡਾ, ਜਿੱਥੇ ਤੱਕ ਤੁਹਾਡਾ ਮਨ ਕਰੇ ਤੁਸੀਂ ਵੇਖੋ, ਜਿੱਥੇ ਤੱਕ ਵਿਚਰਨਾ ਚਾਹੁੰਦੇ ਹੋ ਵਿਚਰੋ।
ਓਏ ਸਭ ਰੀਤ ਸੁਖ ਕੋਈ ਰੁੱਤ ਮੈਂ ਨਾ ਦੁੱਖ,
ਰਾਜੇ ਬੜਾ ਸੁੰਦਰ ਇਲਾਕਾ ਹੈ, ਇੱਥੇ ਸਾਰੀਆਂ ਰੁੱਤਾਂ ਦੇ ਵਿਚ ਸੁੱਖ ਹੈ, ਸਰਦੀਆਂ ਵਿਚ ਬਹੁਤੀ ਸਰਦੀ ਨਹੀਂ ਪੈਂਦੀ ਤੇ ਗਰਮੀਆਂ ਦੇ ਵਿਚ ਬਹੁਤੀ ਗਰਮੀ ਨਹੀਂ ਪੈਂਦੀ, ਸਾਰੀਆਂ ਰੁੱਤਾਂ ਦੇ ਵਿਚ ਇਹ ਇਲਾਕਾ ਬੜਾ ਸੁਖਦਾਈ ਹੈ, ਆਨੰਦ ਦੇਣ ਵਾਲਾ ਹੈ।
ਤੀਜੇ ਪੁਰ ਮਾਏ ਮੁਖ ਇਹਾਂ ਨਿਰਬਾਈ,
ਮਹਾਰਾਜ ਜਿੱਥੇ ਤੁਸੀਂ ਆਪਣੇ ਮੁਖੋਂ ਫੁਰਮਾਓਗੇ, ਹੁਕਮ ਕਰੋਗੇ ਕਿ ਅਸੀਂ ਇੱਥੇ ਡੇਰਾ ਕਰਨਾ, ਉਸੇ ਜਗ੍ਹਾ ਤੇ ਡੇਰਾ ਕਰ ਲਵਾਂਗੇ, ਉਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਸੇਰਾ ਕਰ ਲਵਾਂਗੇ।
ਤਾਂ ਕਾਲ ਡੇਰਾ ਕਰੋ ਨੰਦ ਬਸੇਰਾ ਨਿਤ,
ਮਹਾਰਾਜ ਜੀ ਜਿੱਥੇ ਤੁਹਾਨੂੰ ਜਿਹੜੀ ਜਗ੍ਹਾ ਪਸੰਦ ਆਵੇ, ਜਿਹੜੀ ਜਗ੍ਹਾ ਤੁਹਾਡੇ ਮਨ ਨੂੰ ਚੰਗੀ ਲੱਗੇ, ਉਥੇ ਹੀ ਮਹਾਰਾਜ ਜੀ ਆਪ ਜੀ ਨੇ ਡੇਰਾ ਕਰ ਲੈਣਾ ਤੇ ਆਨੰਦ ਸਹਿਤ ਬਸੇਬਾ ਕਰਨਾ।
ਨਗਰ ਬਡੇਰਾ ਬਣੇ ਆਪ ਜੋ ਉਮਾਈ,
ਮਹਾਰਾਜ ਜੀ ਜੇ ਤੁਹਾਡੇ ਮਨ ਨੂੰ ਤੁਹਾਡੇ ਹਿਰਦੇ ਨੂੰ ਚਾਹੇਗਾ ਤੇ ਫਿਰ ਉਸ ਜਗ੍ਹਾ ਤੇ ਬੜਾ ਵੱਡਾ ਨਗਰ ਵੀ ਬਣ ਜਾਏਗਾ, ਬੜਾ ਸੁੰਦਰ ਰਮਣੀਕ ਨਗਰ ਬਣ ਜਾਏਗਾ, ਵਸ ਜਾਏਗਾ।
ਊਚ ਨੀਚ ਥਾਨ ਫਿਰ ਗੁਰੂ ਭਗਵਾਨ ਬਹੁ,
ਗੁਰੂ ਜੀ ਨੂੰ ਹਾਲੇ ਉਹ ਜਗ੍ਹਾ ਪਸੰਦ ਨਹੀਂ ਆ ਰਹੀ ਜਿੱਥੇ ਮਹਾਰਾਜ ਜੀ ਨੇ ਡੇਰਾ ਕਰਨਾ ਹੈ। ਮਹਾਰਾਜ ਜੀ ਜਗ੍ਹਾ ਵੇਖਦੇ ਨੇ, ਨਾਹਣ ਦੇ ਰਾਜੇ ਦੀ ਗੱਲ ਦੇ ਵਿਚ ਹਾਮੀ ਭਰ ਦਿੰਦੇ ਨੇ ਤੇ ਵੇਖਦੇ ਜਾ ਰਹੇ ਨੇ, ਉੱਚੀਆਂ ਨੀਵੀਆਂ ਬਹੁਤ ਸਾਰੀਆਂ ਥਾਵਾਂ ਮਹਾਰਾਜ ਜੀ ਨੇ ਵੇਖੀਆਂ ਨੇ।
ਮਨ ਮੈਂ ਬੇਲੰਦ ਹੀ ਪਸੰਦ ਕੋ ਨਾ ਆਵਈ,
ਜਗ੍ਹਾ ਤਾਂ ਸਾਰੀ ਬੜੀ ਸੁੰਦਰ ਹੈ, ਪ੍ਰਕਿਰਤੀ ਦਾ ਨਜ਼ਾਰਾ ਬੜਾ ਸੁੰਦਰ ਹੈ, ਪਰ ਕਲਗੀਧਰ ਜੀ ਦੇ ਮਨ ਨੂੰ ਕੋਈ ਬਹੁਤੀ ਜਿਹੜੀ ਜਗ੍ਹਾ ਬਹੁਤੀ ਜ਼ਿਆਦਾ ਪਸੰਦ ਉਹ ਨਹੀਂ ਆਈ।
ਵਿਚਰਤ ਗਾਏ ਰਾਮ ਜਮੁਨਾ ਪ੍ਰਵਾਹ ਜਾ,
ਕਲਗੀਧਰ ਜੀ ਵਿਚਰਦਿਆਂ ਵਿਚਰਦਿਆਂ ਉੱਥੇ ਜਾ ਪਹੁੰਚੇ ਨੇ ਜਿੱਥੇ ਜਮੁਨਾ ਨਦੀ ਦਾ ਪ੍ਰਵਾਹ ਹੈ। ਤੇ ਸਤਿਗੁਰੂ ਜੀ ਨੂੰ ਹਮੇਸ਼ਾ ਨਦੀਆਂ ਦੇ ਕੰਢੇ ਬੜੇ ਪਸੰਦ ਰਹੇ ਨੇ। ਕਲਗੀਧਰ ਜੀ ਦਰਿਆਵਾਂ ਦੇ ਨਦੀਆਂ ਦੇ ਕਿਨਾਰੇ ਉਹ ਮਹਾਰਾਜ ਜੀ ਨੂੰ ਮੁੱਢ ਤੋਂ ਹੀ ਪਸੰਦ ਰਿਹਾ। ਅਵਤਾਰ ਵੀ ਨਦੀਆਂ ਦੇ ਕੰਢੇ ਤੇ ਹੀ ਧਾਰਿਆ ਪਟਨਾ ਸਾਹਿਬ ਦੀ ਧਰਤੀ ਤੇ, ਤੇ ਫਿਰ ਨਦੀ ਦੇ ਕੰਢੇ ਦਰਿਆ ਦੇ ਕੰਢੇ ਹੀ ਸ੍ਰੀ ਆਨੰਦਪੁਰ ਸਾਹਿਬ ਨਿਵਾਸ ਕੀਤਾ। ਹੁਣ ਪੌਂਟਾ ਸਾਹਿਬ ਨਗਰ ਵਸਾਉਣਾ ਉਹ ਵੀ ਨਦੀ ਦੇ ਕੰਢੇ ਤੇ ਹੈ, ਤੇ ਫਿਰ ਜਦੋਂ ਸਰੀਰ ਤਿਆਗਣਾ ਤੇ ਮਹਾਰਾਜ ਜੀ ਨੇ ਉਹ ਵੀ ਗੋਦਾਵਰੀ ਦੇ ਕੰਢੇ ਤੇ ਹੈ। ਉਹ ਨਦੀਆਂ ਦਰਿਆਵਾਂ ਨਾਲ ਉਹ ਮਹਾਰਾਜ ਜੀ ਦਾ ਬੜਾ ਸੁਨੇਹ ਸੀ। ਪਹਾੜ ਨੀ ਮਹਾਰਾਜ ਜੀ ਨੂੰ ਸਾਰੇ ਪਸੰਦ ਆਏ। ਚਲਦਿਆਂ ਚਲਦਿਆਂ ਮਹਾਰਾਜ ਜੀ ਜਮੁਨਾ ਦੇ ਕੰਢੇ ਆ ਪਹੁੰਚੇ, ਜਿੱਥੇ ਜਮੁਨਾ ਨਦੀ ਵਗ ਰਹੀ ਹੈ, ਜਿਹਦਾ ਬੜਾ ਨਿਰਮਲ ਸਵੱਛ ਜਲ ਵਹਿ ਰਿਹਾ।
ਹੇਰ ਹਰ ਖਾਨੇ ਨੀਰ ਅਦਕ ਸੁਹਾਵਈ,
ਕਲਗੀਧਰ ਜੀ ਵੇਖ ਕੇ ਬੜੇ ਖੁਸ਼ ਹੋਏ, ਕਹਿੰਦੇ ਵਾਹ ਕਿੰਨਾ ਸੁੰਦਰ ਪਾਣੀ ਵਗ ਰਿਹਾ, ਕਿੰਨਾ ਨਿਰਮਲ ਜਲ ਨਦੀ ਦੇ ਵਿਚ ਪ੍ਰਵਾਹ ਜਿਹੜਾ ਹੈ ਉਹ ਬੜੀ ਤੇਜ਼ੀ ਨਾਲ ਵਹਿ ਰਿਹਾ ਵਗ ਰਿਹਾ।
ਤੀਰਥ ਜੋ ਦੂਨ ਤਾਂ ਕਿ ਦੁੱਤ ਕੋ ਚੌਨ ਕਰੇ,
ਉੱਥੇ ਜਿੱਥੇ ਉਹ ਦੂਣ, ਕਿਉਂਕਿ ਜਿੱਥੇ ਮਹਾਰਾਜ ਜੀ ਪਹੁੰਚੇ ਨਾ ਜਿੱਥੇ ਅੱਜ ਕੱਲ ਪੌਂਟਾ ਸਾਹਿਬ ਹੈ, ਇਹ ਦੂਣ ਸੀ, ਇਹ ਕੁਝ ਇਲਾਕਾ ਸਮਤਲ ਸੀ ਪਹਾੜਾਂ ਦੇ ਵਿਚ। ਮਹਾਰਾਜ ਜੀ ਕਹਿੰਦੇ ਦੂਣ ਦਾ ਇਲਾਕਾ, ਤੇ ਜਿਹੜੀ ਇਹ ਜਮੁਨਾ ਨਦੀ ਹੈ ਉਸ ਦੂਣ ਦੇ ਇਲਾਕੇ ਦੀ ਜਿਹੜੀ ਸੋਭਾ ਹੈ ਪਹਿਲਾਂ ਹੀ ਬੜੀ ਸੁੰਦਰ ਹੈ, ਪਰ ਇਸ ਨਦੀ ਕਰਕੇ ਚਾਰ ਗੁਣਾ ਹੋਰ ਵੱਧ ਰਹੀ ਹੈ ਉਹਦੀ ਸੋਭਾ।
ਲੋਕਨ ਤੇ ਸੂਨ ਬਨ ਜਾਂ ਦ੍ਰਿਸ਼ਟਾਵਈ,
ਲੋਕਾਂ ਕੋ ਵੀ ਸੁਣਿਆ ਖਾਲੀ ਹੈ ਤੇ ਦੂਰ ਦੂਰ ਤੱਕ ਜੰਗਲ ਨਜ਼ਰ ਆਉਂਦਾ ਹੈ।
ਸਭ ਜੀ ਕੇ ਹਾਰ ਹੈ ਕੇ ਸਭ ਜੀ ਬਹਾਰ ਹੈ,
ਕਹਿੰਦੇ ਬਹੁਤ ਸੋਹਣੇ ਦੂਰ ਤੱਕ ਸਾਰਿਆਂ ਦੀ ਜਿੰਨੀ ਜਗ੍ਹਾ ਇਸ ਸਰਮੌਰ ਇਲਾਕੇ ਦੀ, ਸਾਰੇ ਇਲਾਕੇ ਦੀ ਇਹ ਹਾਰ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਸਭ ਜੀ ਬਹਾਰ ਹੈ। ਬੜੀ ਸੋਹਣੀ ਹਰਿਆਵਲ ਹੀ ਹਰਿਆਵਲ, ਬੜੀ ਸੁੰਦਰ ਬਹਾਰ ਹੀ ਬਹਾਰ ਨਜ਼ਰ ਆ ਰਹੀ ਹੈ।
ਸੋ ਮੰਜਸ ਬਿਹਾਰ ਹੈ ਆਨੰਦ ਉਪਜਾਵਈ,
ਕਹਿੰਦੇ ਬੜਾ ਸੋਹਣਾ ਆਨੰਦ ਬਣਿਆ ਹੋਇਆ, ਆਨੰਦ ਪੈਦਾ ਹੋ ਰਿਹਾ, ਬੜੀ ਸੁੰਦਰ ਰਮਣੀਕ ਜਗ੍ਹਾ ਹੈ ਜੋ ਸਾਰਿਆਂ ਦੇ ਮਨਾਂ ਨੂੰ ਭਾ ਰਹੀ ਹੈ।
ਸੁਤਾ ਸੁਪਤਾਸ ਕੀ ਨਸਿਆ ਪਾਪ ਰਾਸ ਕੀ,
ਸੁਤਾ ਸੁਪਤਾਸ ਕੀ ਨਸਈਆ ਪਾਪ ਰਾਸ ਕੀ। ਹੁਣ ਜਮੁਨਾ ਦੀ ਉਪਮਾ ਹੋ ਰਹੀ ਹੈ, ਕਹਿੰਦੇ ਵੇਖੋ ਸੁੰਦਰ ਜਮੁਨਾ ਜੋ ਸੂਰਗ ਦੀ ਲੜਕੀ ਹੈ ਔਰ ਪਾਪਾਂ ਦਾ ਨਾਸ ਕਰਨ ਵਾਲੀ ਹੈ।
ਦਿਵਿਆ ਮੋਖ ਦਾਸ ਕੀ ਲਖੇ ਜੋ ਨੇਮ ਜਮੁਨਾ,
ਔਰ ਇਹ ਜਿਹੜੀ ਜਮੁਨਾ ਹੈ ਇਹ ਪਾਪਾਂ ਦਾ ਜਿੱਥੇ ਨਾਸ ਕਰਦੀ ਆ ਉੱਥੇ ਮੋਖ ਬਖਸ਼ਦੀ ਬਖਸ਼ਦੀ ਆਪਣੇ ਦਾਸਾਂ ਨੂੰ। ਲਖਾ ਜੋ ਨੇਮ ਜਮੁਨਾ, ਜਿਹੜੇ ਜਮੁਨਾ ਦੇ ਨੇਮ ਨੂੰ ਜਾਣਦੇ ਹਨ।
ਇੱਕ ਵਾਰ ਬਾਰ ਚੂਏ ਪਾਵਨ ਤਾਂ ਪਾਵਨ ਕੈ,
ਜਿਹੜੇ ਇੱਕ ਵਾਰ ਜਮੁਨਾ ਨੂੰ ਆ ਕੇ ਛੂੰਦੇ ਨੇ, ਇਹਦੀ ਪਵਿੱਤਰਤਾ ਨੂੰ ਛੂੰਦੇ ਨੇ, ਉਹ ਪਾਵਨ ਹੋ ਜਾਂਦੇ ਹਨ।
ਪਾਨ ਤੇ ਇਸ਼ਨਾਨ ਤੇ ਦੁੱਖ ਤਿੰਨ ਜਮੁਨਾ,
ਜਿਹੜੇ ਜਮੁਨਾ ਦੇ ਜਲ ਚ ਇਸ਼ਨਾਨ ਕਰਦੇ ਨੇ, ਇਹਦਾ ਜਲ ਪਾਨ ਕਰਦੇ ਨੇ, ਕਹਿੰਦੇ ਉਹਨਾਂ ਨੂੰ ਜਮ ਜਿਹੜੇ ਨੇ ਨਹੀਂ ਛੂੰਦੇ। ਤੇ ਹਿੰਦੂ ਮਤ ਦੀ ਮਰਿਆਦਾ ਜਿਹੜੇ ਜਮੁਨਾ ਨੂੰ ਇੱਕ ਮਹਾਨ ਤੀਰਥ ਵੀ ਸਮਝਦੇ ਨੇ, ਉਨ੍ਹਾਂ ਵੱਲੋਂ ਵਿਚਾਰ ਪੇਸ਼ ਹੋ ਰਹੀ ਹੈ। ਕਹਿੰਦੇ ਜਮੁਨਾ ਦਾ ਜਿਹੜਾ ਪਾਪ ਜਲ ਹੈ ਉਹ ਪਾਪਾਂ ਦਾ ਨਾਸ ਕਰਨ ਵਾਲਾ ਹੈ, ਇਹਦੇ ਚ ਇਸ਼ਨਾਨ ਕਰਨ ਵਾਲੇ ਜਾਂ ਇਹਦੇ ਜਲ ਨੂੰ ਪਾਨ ਕਰਨ ਵਾਲਿਆਂ ਨੂੰ ਜਮ ਨੇੜੇ ਨਹੀਂ ਆਉਂਦੇ।
ਸ਼ਾਮ ਜਲ ਜਲ ਬਿਲੋਚਨ ਕੀ ਸ਼ਾਮ ਪਤ,
ਸ਼ਾਮ ਜਲ ਜਦੋਂ ਵੀ ਤੁਸੀਂ ਜਮੁਨਾ ਦਾ ਵੇਖੋਗੇ ਰੰਗ ਪਾਣੀ ਦਾ ਨੀਲੇ ਰੰਗ ਦਾ ਹੈ, ਉਹ ਸ਼ਾਮ ਵਰਣ ਹੈ, ਸ਼ਾਮ ਜਲ ਹੈ, ਜਲਜ ਬਿਲੋਚਨ ਹੈ ਕੀ। ਕਹਿੰਦੇ ਇਸ ਪ੍ਰਕਾਰ ਨਾਲ ਮਾਨੋ ਸ਼ਾਮ ਜੀ ਦੇ ਨੇਤਰਾਂ ਵਿਚੋਂ ਨਿਕਲੀ ਹੋਈ ਇਹ ਜਮੁਨਾ ਹੈ।
ਚੰਚਲ ਅਚਲ ਜਿਨ ਛਲਿਓ ਕਾਲ ਜਮੁਨਾ,
ਜਮੁਨਾ ਦੇ ਪਤੀ ਸ਼ਾਮ ਭਗਵਾਨ ਕ੍ਰਿਸ਼ਨ ਜੀ ਇਹਦੇ ਪਤੀ ਮੰਨੇ ਨੇ ਜਮੁਨਾ ਦੇ, ਤੇ ਫਿਰ ਸ਼ਾਮ ਪਤ ਤੇ ਚੰਚਲ ਅਛਲ ਜਿਨ ਛਲਿਓ ਕਾਲ ਜਮੁਨਾ, ਇਹੋ ਜੇ ਪਤੀ ਸਨ ਇਹਦੇ ਸ਼ਾਮ ਭਗਵਾਨ ਕ੍ਰਿਸ਼ਨ ਜੀ ਕੇ, ਜਿਨ੍ਹਾਂ ਨੇ ਕਾਲ ਜਮਨ ਨੂੰ ਛਲ ਲਿਆ ਤੇ ਕਾਲ ਜਮਨ ਜਿਨ੍ਹਾਂ ਨੂੰ ਨਹੀਂ ਛਲ ਸਕਿਆ।
ਜਾਕੇ ਆਨ ਸਾਮਨਾ ਬਿਗਨ ਗਨ ਸ਼ਮਨਾ।
ਜਿਸ ਨਦੀ ਦੇ ਤੁਲ ਹੋਰ ਕੋਈ ਨਦੀ ਨਹੀਂ ਹੈ, ਇਤਨੀ ਸੁੰਦਰ ਨਦੀ ਨਿਰਮਲ ਜਲ ਵਾਲੀ, ਜਿਹੜੀ ਬਿਘਨਾ ਦਾ ਨਾਸ ਕਰਨ ਵਾਲੀ ਹੈ।
ਸਦੀਵ ਸਿੰਧ ਗਮਨਾ ਸੁਹਾਏ ਸ਼ੁਭ ਜਮਨਾ।
ਸਦੀਵ ਸਦਾ ਸਿੰਧ ਵਾਲੇ ਪਾਸੇ ਨੂੰ, ਸਮੁੰਦਰ ਵਾਲੇ ਪਾਸੇ ਨੂੰ ਵਗਦੀ ਹੈ, ਉਧਰ ਨੂੰ ਇਹਦਾ ਵਹਾਵ ਹੈ ਔਰ ਬਹੁਤ ਸੁੰਦਰ ਸੋਭਨੀਕ ਹੋ ਕੇ ਜਮਨਾ ਸੋਭ ਰਹੀ ਹੈ।
ਕੇਤੀ ਦੂਰ ਤੀਰ ਤੀਰ ਫਿਰੇ ਬਾਰ ਬੀਰ ਤੀਰ।
ਕਲਗੀਧਰ ਜੀ ਵਾਹਵਾ ਦੂਰ ਤੱਕ ਜਮਨਾ ਦੇ ਕੰਢੇ ਕੰਢੇ ਨੇੜੇ ਨੇੜੇ ਦੂਰ ਦੂਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰੇ ਹਨ।
ਹੇਰਤ ਗੰਭੀਰ ਨੀਰ ਸੀਰ ਸ਼ੁਭ ਚਾਲ ਤੇ।
ਮਹਾਰਾਜ ਜੀ ਜਮਨਾ ਦਾ ਨਿਰਮਲ ਜਲ ਵੇਖਦੇ ਨੇ ਤੇ ਬੜਾ ਸ਼ੇਰ ਠੰਡਾ ਪਹਾੜਾਂ ਦੇ ਵਿੱਚੋਂ ਬਹਿ ਕੇ ਆ ਰਹੀ ਹੈ ਜਮਨਾ, ਤੇ ਪਹਾੜਾਂ ਵਿੱਚੋਂ ਵਹਿੰਦੀ ਹੋਈ ਜਮਨਾ ਦਾ ਜਲ ਬੜਾ ਸ਼ੇਰ ਠੰਡਾ ਹੈ।
ਗਾਹੂ ਬੇਗ ਜੋਰ ਤੇ ਮਰੋਰ ਤੇ ਸੋ ਭੋਰੀ ਪਰੇ।
ਬੜੇ ਕਿਉਂਕਿ ਜਿੱਥੇ ਪੌਂਟਾ ਸਾਹਿਬ ਹੈ ਉਥੋਂ ਜਦੋਂ ਸ਼ਿਵਾਲਕ ਦੇ ਪਹਾੜਾਂ ਦੇ ਨਾਲ ਜਮਨਾ ਵੱਜਦੀ ਹੈ ਨਾ ਥੱਲੇ ਆ ਕੇ, ਇਕਦਮ ਉਥੋਂ ਮੋੜਾ ਖਾਂਦੀ ਹੈ ਤੇ ਮੋੜਾ ਖਾ ਕੇ ਉਹਦੇ ਵਿਚ ਘੁੰਮਣ ਘੇਰੀਆਂ ਪੈਂਦੀਆਂ ਨੇ, ਬੜੀਆਂ ਸੁੰਦਰ ਨਜ਼ਰ ਆਉਂਦੀਆਂ ਨੇ, ਬੜਾ ਸੋਹਣਾ ਜਮਨਾ ਦਾ ਪ੍ਰਵਾਹ ਉੱਥੇ ਨਜ਼ਰ ਆਉਂਦਾ ਹੈ।
ਕਹੂੰ ਫੇਨ ਫੋਰ ਤੇ ਕਹੂੰ ਕੁਸੋ ਉਠਾਲ ਤੇ।
ਉਹ ਝੱਗ ਪੈਦਾ ਹੁੰਦਾ ਤੇ ਉਹ ਝੱਗ ਕਿਤੇ ਟੁੱਟਦਾ, ਉਹ ਝੱਗ ਦੇ ਬੁਧਬਦੇ ਕਿਤੇ ਪੈਦਾ ਹੁੰਦੇ ਨੇ ਕਿਤੇ ਟੁੱਟਦੇ ਨੇ, ਇਸ ਪ੍ਰਕਾਰ ਨਾਲ ਕਹੂੰ ਕੁਸੋ ਉਠਾਲ ਦੇ ਕਿਤੋਂ ਝੱਗ ਪੈਦਾ ਹੋ ਰਿਹਾ ਹੈ।
ਕਤੋਂ ਉਤੰਗ ਸ਼ਾਮ ਰੰਗ ਕੇ ਤਰੰਗ ਬ੍ਰਿੰਦ।
ਕਿਤੇ ਕਿਤੇ ਜਮਨਾ ਵਿੱਚੋਂ ਉਤੰਗ ਉੱਚੀਆਂ ਹੋ ਕੇ ਲਹਿਰਾਂ ਸ਼ਾਮ ਰੰਗ ਦੀਆਂ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ ਨੇ ਕਾਲੇ ਰੰਗ ਦੀਆਂ।
ਕਤੋਂ ਮਤੰਗ ਅੰਗ ਸੰਗਨ ਉਛਾਲ ਤੇ।
ਕਦੇ ਆਪਣੇ ਮਤੰਗ ਜਿਹੜੇ ਹਾਥੀ ਨੇ ਉਹ ਵਿੱਚ ਜਮਨਾ ਦੇ ਵਿੱਚ ਬੜੇ ਹੋਏ, ਜਮਨਾ ਦੇ ਜਲ ਚ ਇਸ਼ਨਾਨ ਕਰਕੇ ਪਾਣੀ ਨੂੰ ਉਛਾਲਦੇ ਹਨ।
ਪੱਥਰ ਪਖਾਲ ਤੇ ਕਹੂਕ ਤੱਟ ਡਾਲ ਤੇ।
ਕਈ ਪੱਥਰਾਂ ਨੂੰ ਭਿਗੋਂਦੀ ਜਾ ਰਹੀ ਹੈ, ਕਈ ਪੱਥਰਾਂ ਨੂੰ ਰੋੜਦੀ ਜਾ ਰਹੀ ਹੈ ਜਮਨਾ, ਤੇ ਕਈ ਕਿਨਾਰਿਆਂ ਨੂੰ ਤੋੜਦੀ ਜਾ ਰਹੀ ਹੈ।
ਕਿਤੇਕ ਜਲ ਹਾਲ ਤੇ ਚਖਾਦ ਜੰਤ ਜਾਲ ਤੇ।
ਜਮਨਾ ਹਿਲਦੀ ਹੈ ਕਿਉਂਕਿ ਜਮਨਾ ਦੇ ਪਾਣੀ ਵਿਚ ਜਲ ਜੰਤੂ ਵੀ ਨੇ, ਵਿੱਚ ਛੋਟੇ ਛੋਟੇ ਚੰਖਾਰ ਨੇ ਜਾਂ ਹੋਰ ਅਨੇਕ ਪ੍ਰਕਾਰ ਦੇ ਜਿਹੜੇ ਜਲ ਜੀਵ ਜੰਤੂ ਹੁੰਦੇ ਨੇ, ਉਹਨਾਂ ਨਾਲ ਪਾਣੀ ਉਛਲਦਾ ਹੈ।
ਪਿਚਰੇ ਬਿਲੋਕਤ ਸੋ ਥਲ ਹਿਤ ਰੋਕਣ ਕੇ।
ਮਹਾਰਾਜ ਜੀ ਉੱਥੇ ਵਿਚਰ ਰਹੇ ਨੇ ਤੇ ਵੇਖ ਰਹੇ ਨੇ ਜਗ੍ਹਾ ਰੋਕਣ ਵਾਸਤੇ ਕਿ ਇਹ ਜਗ੍ਹਾ ਸਾਡੇ ਮਨ ਨੂੰ ਚੰਗੀ ਲੱਗ ਰਹੀ ਹੈ।
ਪੇਤੀ ਹੈ ਜੇ ਲੋਕ ਹੱਥ ਜੋੜ ਸੋ ਬਤਾਵਤੇ।
ਉਸ ਇਲਾਕੇ ਦੇ ਪੇਤੀ ਸਾਨੂੰ ਹੱਥ ਜੋੜ ਜੋੜ ਕੇ ਦੱਸ ਰਹੇ ਨੇ, ਮਹਾਰਾਜ ਆਹ ਜਗ੍ਹਾ ਵੀ ਬੜੀ ਸੁੰਦਰ ਹੈ, ਦੂਣ ਦਾ ਇਲਾਕਾ ਹੈ, ਬੜਾ ਸੋਹਣਾ ਲਾਗਿਓ ਜਮਨਾ ਵਗਦੀ ਹੈ, ਤੇ ਇੱਥੇ ਮਹਾਰਾਜ ਜੀ ਲਾਂਘਾ ਵੀ ਹੈ, ਇੱਥੋਂ ਲੋਕ ਆਉਂਦੇ ਜਾਂਦੇ ਲੰਘਦੇ ਵੀ ਨੇ। ਅੱਗੇ ਜਿਨ੍ਹਾਂ ਨੇ ਰਿਆਸਤ ਵਿਚ ਜਾਣਾ ਹੁੰਦਾ, ਗੜਵਾਲ ਰਿਆਸਤ ਵਿਚ ਜਾਣਾ ਹੁੰਦਾ ਜਾਂ ਉਧਰੋਂ ਇਧਰ ਆਉਣਾ ਹੁੰਦਾ, ਤੇ ਇਹੀ ਰਸਤਾ ਹੈ। ਤੋ ਇਸ ਤਰ੍ਹਾਂ ਜਿਹੜੇ ਉਥੋਂ ਦੇ ਭੇਤੀ ਸਨ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਜਗ੍ਹਾ ਬਾਰੇ ਦੱਸਦੇ ਨੇ।
ਸੁੰਦਰ ਸਿਲਾਨ ਕੂਲ ਜਾਣਿਓ ਅਨੁਕੂਲ ਆਛੇ।
ਮਹਾਰਾਜ ਜੀ ਨੇ ਵੇਖਿਆ ਬੜਾ ਸੁੰਦਰ ਕਿਨਾਰਾ ਹੈ ਔਰ ਬਹੁਤ ਅਨੁਕੂਲ ਹੈ, ਮਨ ਨੂੰ ਪਾਉਂਦਾ ਹੋਇਆ ਹੈ।
ਹਰੇ ਦਿੜ ਮੂਲ ਜਾਂ ਬਿਟਪ ਸੁਹਾਵ ਤੇ।
ਦਰਖਤ ਵੀ ਬੜੇ ਖੜੇ ਹੋਏ ਜਿਨ੍ਹਾਂ ਦੀਆਂ ਜੜਾਂ ਬੜੀਆਂ ਡੂੰਘੀਆਂ ਨੇ, ਤੇ ਦਰਖਤਾਂ ਦੀਆਂ ਬਹੁਤ ਸਾਰੀਆਂ ਪੰਗਤਾਂ ਨਜ਼ਰ ਆਉਂਦੀਆਂ ਹਨ ਖੜੀਆਂ ਹੋਈਆਂ ਦੀਆਂ।
ਗੁਰੂ ਕੇ ਪਸੰਦ ਆਯੋ ਆਨੰਦ ਬਿਲੰਦ ਪਾਯੋ।
ਕਲਗੀਧਰ ਜੀ ਨੂੰ ਇਹ ਜਗ੍ਹਾ ਬੜੀ ਪਸੰਦ ਆਈ। ਦਸਵੇਂ ਪਾਤਸ਼ਾਹ ਦੇ ਮਨ ਨੂੰ ਵੇਖੋ, ਗਏ ਤਾਂ ਥੋੜੇ ਸਮੇਂ ਵਾਸਤੇ ਸੀ ਪਰ ਮਹਾਰਾਜ ਜੀ ਨੂੰ ਜਗ੍ਹਾ ਇੰਨੀ ਪਸੰਦ ਆਈ ਕਿ 4 ਸਾਲ ਤੋਂ ਵੀ ਵੱਧ ਸਮਾਂ ਮਹਾਰਾਜ ਜੀ ਇੱਥੇ ਰਹੇ, ਇੰਨੀ ਜਗ੍ਹਾ ਪਸੰਦ ਆਈ ਕਲਗੀਧਰ ਨੂੰ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਜਗ੍ਹਾ ਪਸੰਦ ਆ ਗਈ, ਸ੍ਰੀ ਪੌਂਟਾ ਸਾਹਿਬ ਜਿੱਥੇ ਵਸਾਉਣਾ ਹੈ।
ਪਾਖਤ ਨਰਿੰਦ ਸੰਗ ਇਹੀ ਮਨ ਭਾਵਤੇ।
ਧਰ ਜੀ ਬੋਲੇ, ਕਹਿੰਦੇ ਰਾਜਾ ਮੇਦਨੀ ਪ੍ਰਕਾਸ਼, ਆ ਜਗ੍ਹਾ ਸਾਨੂੰ ਪਸੰਦ ਆਈ, ਇਹ ਜਗ੍ਹਾ ਸਾਡੇ ਮਨ ਨੂੰ ਚੰਗੀ ਲੱਗੀ ਹੈ।
ਪਿਖੈ ਸੋ ਪੂਰ ਆਵਤੇ ਸਮੁਖ ਛਬ ਪਾਵਤੇ।
ਮਹਾਰਾਜ ਜੀ ਕਹਿਣ ਲੱਗੇ ਪਿਖੈ ਸੋ ਪੂਰੇ ਆਵਤੇ, ਕਹਿੰਦੇ ਵੀ ਇੱਥੋਂ ਇਹ ਜਗ੍ਹਾ ਅਸੀਂ ਵੇਖਦੇ ਹਾਂ ਵੀ ਬੜੀ ਸੋਹਣੀ ਨਦੀ ਵਗ ਰਹੀ ਹੈ, ਬੜੀ ਸੋਹਣੀ ਨਦੀ ਦਾ ਛੱਪ ਸਾਹਮਣੇ ਨਜ਼ਰ ਆਉਂਦਾ ਹੈ।
ਰਿਦੇ ਕੋ ਹਰ ਖਾਵ ਤੇ ਸੋ ਬੇਗ ਜਲ ਜਾਵਤੇ,
ਬੜੇ ਵੇਗ ਦੇ ਨਾਲ ਇਥੋਂ ਜਲ ਚੱਲ ਰਿਹਾ ਤੇ ਸਾਡੇ ਮਨ ਨੂੰ ਇਹ ਜਗ੍ਹਾ ਬੜੀ ਚੰਗੀ ਲੱਗੀ ਹੈ।
ਮੇਦਨੀ ਪ੍ਰਕਾਸ਼ ਕੋ ਸੁਨਾਏ ਨਿਜ ਬਾਸ ਕੋ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਨੂੰ ਇਹ ਬਚਨ ਸੁਣਾਏ ਤੇ ਆਪਣੇ ਵਾਸ ਕਰਨ ਵਾਸਤੇ, ਨਿਵਾਸ ਕਰਨ ਵਾਸਤੇ ਜਗ੍ਹਾ ਦੱਸੀ ਹੈ।
ਸੋ ਹੋਏ ਜਲ ਪਾਸ ਕੋ ਤੋ ਰੰਗ ਕੋ ਟਿਕਾਏ ਕੈ,
ਮਹਾਰਾਜ ਜੀ ਨੇ ਜਲ ਨੇੜੇ ਹੈ, ਤੂੰ ਆਪਣਾ ਘੋੜਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਟਿਕਾਇਆ ਖਲਾਰਿਆ ਹੈ।
ਹੇਰ ਧਰ ਮੂਲ ਕੋ ਸੋ ਜਮਨਾ ਕੇ ਕੂਲ ਕੋ,
ਮਹਾਰਾਜ ਜੀ ਨੇ ਬੜਾ ਸੋਹਣੇ ਦਰਖਤ ਵੇਖੇ, ਜੜਾਂ ਵਾਲੇ ਸੁੰਦਰ ਦਰਖਤ ਨੇ, ਫਿਰ ਜਮਨਾ ਦਾ ਕਿਨਾਰਾ ਹੈ।
ਨਿਵੇਸ਼ ਹੇਤ ਉਤਰੇ ਆਨੰਦ ਕੋ ਬੜਾਏ ਕੈ,
ਨਿਵੇਸ਼ ਕਰਨ ਵਾਸਤੇ ਮਹਾਰਾਜ ਜੀ ਘੋੜੇ ਤੋਂ ਥੱਲੇ ਉਤਰੇ ਹਨ।
ਤਾਤਕਾਲ ਡਾਲ ਕਰ ਫਰਸ਼ ਉਤਾਲ ਕਰ,
ਸੇਵਾਦਾਰਾਂ ਨੇ ਤਾਤਕਾਲ ਉਸੇ ਵਕਤ ਹੀ ਇੱਥੇ ਮਹਾਰਾਜ ਜੀ ਦੇ ਹੁਕਮ ਦੇ ਨਾਲ ਫਰਸ਼ ਵਿਛਾ ਦਿੱਤੇ, ਗਲੀਚੇ ਵਿਛਾ ਦਿੱਤੇ, ਵਿਛਾਈਆਂ ਕਰ ਦਿੱਤੀਆਂ।
ਗਾਦੀ ਰੰਗ ਲਾਲ ਕੀ ਸੋ ਦਸਨ ਡਸਾਏ ਕੈ,
ਮਹਾਰਾਜ ਜੀ ਦੀ ਸੁੰਦਰ ਗੱਦੀ ਬੜੇ ਸੁੰਦਰ ਰੰਗ ਵਾਲੀ ਉਹ ਡਾਈ ਹੈ ਮਹਾਰਾਜ ਜੀ ਦੇ ਬੈਠਣ ਵਾਸਤੇ।
ਬੈਠੇ ਸ਼੍ਰੀ ਗੋਬਿੰਦ ਸਿੰਘ ਬੋਲਤ ਨਰਿੰਦ ਸੰਗ,
ਕਲਗੀਧਰ ਪਾਤਸ਼ਾਹ ਜੀ ਉਸ ਗੱਦੀ ਤੇ ਬੈਠੇ ਨੇ ਔਰ ਬੈਠੇ ਰਾਜੇ ਮੇਦਨੀ ਪ੍ਰਕਾਸ਼ ਨਾਲ ਗੱਲਾਂ ਕਰਦੇ ਬੋਲੇ ਨੇ।
ਸੁੰਦਰ ਬਿਲੰਦ ਹੈ ਪਸੰਦ ਮਨ ਪਾਏ ਕੈ,
ਮਹਾਰਾਜ ਜੀ ਕਹਿੰਦੇ ਰਾਜਾ ਇਹ ਜਗ੍ਹਾ ਸਾਨੂੰ ਬੜੀ ਚੰਗੀ ਲੱਗੀ ਹੈ, ਸਾਡੇ ਮਨ ਨੂੰ ਸੁੰਦਰ ਲੱਗੀ ਹੈ ਤੇ ਮਨ ਨੂੰ ਭਾਈ ਹੈ।
ਯਮੁਨਾ ਪ੍ਰਵਾਹ ਇੱਕ ਦੂਸਰੇ ਉਤੰਗ ਤੱਟ,
ਕਹਿੰਦੇ ਇੱਕ ਤਾਂ ਯਮੁਨਾ ਦਾ ਪ੍ਰਵਾਹ ਹੈ ਨਾਲ ਤੇ ਦੂਜਾ ਉੱਚਾ ਕਿਨਾਰਾ ਹੈ, ਜੇ ਕਿਤੇ ਯਮੁਨਾ ਉੱਚੀ ਭਰ ਕੇ ਵੀ ਵਗੇ ਤੇ ਤਾਂ ਵੀ ਨੁਕਸਾਨ ਨਹੀਂ ਹੁੰਦਾ, ਪਹਾੜ ਦੇ ਉੱਤੇ ਨਾ ਨਾਲ ਯਮੁਨਾ ਡੂੰਘੀ ਵਗਦੀ ਹੈ, ਕਿਨਾਰਾ ਉੱਚਾ ਹੈ। ਕਹਿੰਦੇ ਉੱਚਾ ਕਿਨਾਰਾ ਹੈ, ਬੜਾ ਸੁੰਦਰ ਹੈ।
ਤੀਸਰੇ ਤਰੁਣ ਠੱਠ ਸੈਲਨ ਕੀ ਸੈਲ,
ਯਮੁਨਾ ਦਾ ਪ੍ਰਵਾਹ, ਦੂਜਾ ਉੱਚਾ ਕਿਨਾਰਾ ਹੈ, ਤੀਜਾ ਦਰਖਤਾਂ ਦੀ ਬੜੀ ਸੁੰਦਰ ਸੈਲ ਦੂਰ ਤੱਕ ਨਜ਼ਰ ਆਉਂਦੀ ਹੈ, ਪਹਾੜਾਂ ਦੀ ਸੈਲ ਨਜ਼ਰ ਆਉਂਦੀ ਹੈ।
ਸਭ ਜੀ ਸੁਹਾਏ ਬਿਨ ਪੰਖ ਹੈ ਸੋ ਥਾਏ,
ਹਰਿਆਵਲ ਹੀ ਹਰਿਆਵਲ ਦਿਸਦੀ ਹੈ, ਚਿੱਕੜ ਨਹੀਂ ਦਿਸਦਾ ਕਿਤੇ। ਅੱਜ ਵੀ ਪੌਂਟਾ ਸਾਹਿਬ ਜਾਓ ਤੇ ਚਿੱਕੜ ਬਹੁਤ ਘੱਟ ਦਿਸੇਗਾ, ਕਹਿੰਦੇ ਚਿੱਕੜ ਨਹੀਂ ਦਿਸਦਾ, ਪੰਖ ਨਹੀਂ ਨਜ਼ਰ ਆਉਂਦਾ, ਬੜੀ ਸੁੰਦਰ ਜਗ੍ਹਾ ਹੈ।
ਸ਼ੁਭ ਦੂਣ ਬਿਸਤਾਰ ਸੋ ਉਦਾਰ ਚੱਲੇ ਗਏ ਲੈ,
ਮਹਾਰਾਜ ਜੀ ਕਹਿੰਦੇ ਬੜੀ ਸੁੰਦਰ ਦੂਣ ਹੈ, ਬੜਾ ਉਦਾਰ, ਦੂਰ ਦੂਰ ਤੱਕ ਦੂਣ ਦਾ ਇਲਾਕਾ ਨਜ਼ਰ ਆਉਂਦਾ ਹੈ ਤੇ ਬੜੀ ਸੋਹਣੀ ਜਗ੍ਹਾ ਹੈ।
ਮੇਦਨੀ ਪ੍ਰਕਾਸ਼ ਸੁਣ ਹੱਥ ਜੋਰ ਬਾਕ ਪਨ,
ਸਤਿਗੁਰੂ ਜੀ ਨੇ ਬਚਨ ਕਹੇ, ਰਾਜੇ ਮੇਦਨੀ ਪ੍ਰਕਾਸ਼ ਨੇ ਹੱਥ ਜੋੜੇ ਤੇ ਸਤਿਗੁਰਾਂ ਨੂੰ ਕਹਿਣ ਲੱਗਾ,
ਮਨ ਕੀ ਪਛਾਨੋ ਤੁਮ ਦੇਖੋ ਥਲ ਫੈਲ,
ਕਹਿਣ ਲੱਗੇ ਹੇ ਪ੍ਰਭੂ ਜੀ ਤੁਸੀਂ ਸਾਡੇ ਮਨ ਦੀ ਪਛਾਣ ਲੈਣ ਵਾਲੇ ਹੋ ਔਰ ਤੁਸੀਂ ਇਹ ਜਗ੍ਹਾ ਵੀ ਆਪ ਭਲੀ ਪ੍ਰਕਾਰ ਨਾਲ ਵੇਖੀ, ਮੇਰੇ ਮਨ ਦੀ ਵੀ ਤੁਸੀਂ ਮਹਾਰਾਜ ਜੀ ਜਾਣ ਲਈ ਹੈ।
ਇਹਾਂ ਲਗ ਹੱਦ ਹਮ ਕਰੀ ਰਿਪ ਸੰਗ ਬਦ,
ਮਹਾਰਾਜ ਜੀ ਦਰਅਸਲ ਇਹ ਜਿਹੜੀ ਜਗ੍ਹਾ ਹੈ ਨਾ, ਇਹ ਰਾਜੇ ਫਤਿਹ ਸ਼ਾਹ ਜਿਹੜਾ ਸ੍ਰੀਨਗਰ ਦਾ ਰਾਜਾ, ਗੜਵਾਲ ਰਿਆਸ ਦਾ, ਜਿਹਦੇ ਨਾਲ ਮੇਰਾ ਯੁੱਧ ਚੱਲਦਾ, ਲੜਾਈ ਚੱਲਦੀ ਹੈ, ਰਾਜੇ ਭੀਮ ਚੰਦ ਦਾ ਕੁੜਮ ਹੈ ਤੇ ਅਸੀਂ ਦੋਹਾਂ ਰਾਜਿਆਂ ਨੇ ਆਪਣੇ ਰਾਜ ਦੀ ਹੱਦ ਬਣਾਈ। ਦਰਅਸਲ ਜਿਹੜਾ ਪੌਂਟਾ ਸਾਹਿਬ ਦਾ ਇਲਾਕਾ ਸੀ ਜਦੋਂ ਮਹਾਰਾਜ ਜੀ ਨੇ ਇੱਥੇ ਨਗਰ ਵਸਾਇਆ, ਇਹ ਹੱਦ ਰੱਖੀ ਗਈ ਸੀ ਦੋਹਾਂ ਰਾਜਿਆਂ ਦੇ ਰਾਜ ਦੀ। ਪਰਲੇ ਪਾਸੇ ਰਾਜੇ ਫਤਿਹ ਸ਼ਾਹ ਦਾ ਰਾਜ ਸੀ ਤੇ ਉਰਲੇ ਪਾਸੇ ਰਾਜੇ ਮੇਦਨੀ ਪ੍ਰਕਾਸ਼ ਦਾ ਰਾਜ ਸੀ। ਕਹਿਣ ਲੱਗਾ ਮਹਾਰਾਜ ਅਸੀਂ ਦੋਹਾਂ ਰਾਜਿਆਂ ਨੇ ਲੜਾਈ ਕਰਕੇ ਜੰਗ ਕਰਨ ਤੋਂ ਬਾਅਦ ਆਪਣੇ ਰਾਜ ਦੀ ਹੱਦ ਇਸ ਜਗ੍ਹਾ ਤੇ ਬਣਾਈ ਹੋਈ ਹੈ।
ਕੇਤੀ ਬਾਰ ਜਿੱਦਾਂ ਕਰ ਜੰਗ ਭਇਓ ਐਲ,
ਮਹਾਰਾਜ ਇਸ ਜਗ੍ਹਾ ਵਾਸਤੇ ਕਈ ਵੇਰੀ ਸਾਡੇ ਜੰਗ ਹੋ ਚੁੱਕੇ ਨੇ, ਕਈ ਵੇਰੀ ਸਾਡੀ ਲੜਾਈ ਹੋ ਉੱਠੀ ਹੈ, ਹੋਰ ਵੀ ਕਈ ਵਾਰੀ ਜੰਗ ਯੁੱਧ ਹੁੰਦੇ ਨੇ ਤੇ ਆਸਾਰ ਬਣੇ ਰਹਿੰਦੇ ਨੇ ਲੜਨ ਦੇ।
ਫਤਿਹ ਸ਼ਾਹ ਮਾਈ ਪਾਲ ਹਮ ਤੇ ਵਿਸਾਲ ਦੇਸ਼,
ਮਹਾਰਾਜ ਰਾਜਾ ਫਤਿਹ ਸ਼ਾਹ ਵੱਡਾ ਰਾਜਾ, ਮੈਂ ਤਾਂ ਛੋਟਾ ਜਿਹਾ ਰਾਜਾ, ਛੋਟਾ ਜਿਹਾ ਇਲਾਕਾ, ਮੇਰੇ ਕੋਲ ਕੋਈ ਬਹੁਤਾ ਵੱਡਾ ਨਹੀਂ, ਪਰ ਰਾਜਾ ਫਤਿਹ ਸ਼ਾਹ ਉਹਦੇ ਕੋਲ ਗੜਵਾਲ ਰਿਆਸਤ ਬੜੀ ਵੱਡੀ ਹੈ ਤੇ ਉਹਦੇ ਕੋਲ ਰਾਜ ਭਾਗ ਬੜਾ ਵੱਡਾ ਵਿਸ਼ਾਲ ਰਾਜਾ ਹੈ।
ਤਾਰਤ ਗਰੂਰ ਸੂਰ ਲੈ ਕੇ ਸਮੋਹਾਤ,
ਗਰੂਰ ਧਾਰਨ ਕਰਕੇ ਆਪਣੇ ਸੂਰਮੇ ਲਿਆ ਕੇ ਬਾਰ ਬਾਰ ਮੇਰੇ ਤੇ ਹਮਲਾ ਕਰਦਾ, ਉਹ ਬਾਰ ਬਾਰ ਮੇਰੇ ਤੇ ਹਮਲਾ ਕਰਕੇ ਮੇਰਾ ਰਾਜ ਮੇਰੇ ਕੋਲੋਂ ਖੋਣਾ ਚਾਹੁੰਦਾ ਹੈ।
ਦੇਤ ਹੈ ਬਿਖਾਦ ਕੋ ਨਾ ਰਾਖੇ ਮੀਰ ਜਾਦ ਕੋ,
ਬਿਖਾਦ ਹੀ ਦਿੰਦਾ, ਦੁੱਖ ਹੀ ਦਿੰਦਾ, ਮਰਿਆਦਾ ਨਹੀਂ ਰੱਖਦਾ। ਜਿਹੜੀ ਇੱਕ ਰਾਜੇ ਨੂੰ ਮਰਿਆਦਾ, ਜੇ ਉਹਦਾ ਰਾਜ ਉਹ ਆਪਣੀ ਹੱਦ ਵਿਚ ਰਹੇ, ਪਰ ਉਹ ਮੇਰੀ ਹੱਦ ਵਿਚ ਵੀ ਦਖਲ ਕਰਕੇ ਬਹੁਤ ਸਾਰਾ ਰਾਜ ਜਿਹੜਾ ਮੇਰਾ ਇਲਾਕਾ ਸੀ ਉਹਨੇ ਆਪਣੇ ਰਾਜ ਵਿਚ ਮਿਲਾ ਲਿਆ। ਮਹਾਰਾਜ ਉਹ ਮਰਿਆਦਾ ਨਹੀਂ ਰੱਖਦਾ ਇੱਕ ਰਾਜੇ ਹੋਣ ਦੀ।
ਵਿਰੋਧ ਭਰਿਓ ਆਦ ਕੋ ਨਾ ਹੋਤ ਤਬ ਸ਼ਾਂਤ ਹੈ,
ਚਿਰ ਦਾ ਇਹ ਵਿਰੋਧ ਸਾਡਾ ਪਿਆ ਹੋਇਆ ਔਰ ਇਹ ਵਿਰੋਧ ਸ਼ਾਂਤ ਨਹੀਂ ਹੋ ਰਿਹਾ।
ਜਾਂ ਤੇ ਮੈਂ ਆਰਾ ਦੇ ਔਰ ਆਏ ਆਪ ਬਲੀ ਗੁਰ।
ਇਸੇ ਕਰਕੇ ਮਹਾਰਾਜ ਜੀ ਅਸਲ ਕਾਰਨ ਇਹ ਸੀ ਤੁਹਾਡੀ ਅਰਾਧਨਾ ਕਰਨ ਦਾ, ਤੇ ਤੁਸੀਂ ਮੇਰੀ ਬੜੀ ਬੜੀ ਫਰਿਆਦ ਸੁਣੀ ਹੈ ਤੇ ਰਹਿਮਤ ਕਰਕੇ ਹੇ ਬਲੀ ਗੁਰਦੇਵ ਜੀ ਤੁਸੀਂ ਚੱਲ ਕੇ ਆਏ ਹੋ।
ਕਾਮਨਾ ਕੋ ਜਾਨ ਮਨ ਪੂਰੀ ਸਭ ਭਾਤ ਹੈ,
ਮਹਾਰਾਜ ਮੇਰੇ ਮਨ ਦੀ ਕਾਮਨਾ ਜਾਣ ਕੇ ਆਪ ਜੀ ਨੇ ਮੇਰੇ ਹਿਰਦੇ ਦੀ ਕਾਮਨਾ ਪੂਰੀ ਕਰ ਦਿੱਤੀ ਹੈ।
ਹੱਦ ਪੈ ਨਿਵੇਸ਼ ਕੀਨ ਪਾਇਓ ਸਭ ਤ੍ਰਾਸਹੀਨ,
ਮਹਾਰਾਜ ਹੁਣ ਤਾਂ ਪਹਿਲਾਂ ਤਾਂ ਡਰ ਸੀ ਮੈਨੂੰ ਕਿ ਰਾਜਾ ਜਿਹੜਾ ਫਤਿਹ ਸ਼ਾਹ ਹੱਦ ਟੱਪ ਕੇ ਆਏਗਾ ਇਧਰ ਨੂੰ, ਪਰ ਹੁਣ ਤੁਸੀਂ ਹੱਦ ਦੇ ਉੱਤੇ ਹੀ ਆਪਣਾ ਡੇਰਾ ਲਾ ਲੈਣਾ, ਇੱਥੇ ਹੀ ਨਗਰ ਵਸਾ ਲੈਣਾ ਤੇ ਇੱਥੇ ਹੀ ਆਪਣਾ ਕਿਲਾ ਬਣਾ ਲੈਣਾ। ਹੁਣ ਮਹਾਰਾਜ ਜੀ ਮੈਨੂੰ ਡਰ ਖਤਮ ਹੋ ਗਿਆ, ਹੁਣ ਮੈਂ ਤਰਾਸ ਤੋਂ ਰਹਿਤ ਹੋ ਗਿਆ ਕਿ ਫਤਿਹ ਸ਼ਾਹ ਹਮਲਾ ਵੀ ਕਰੇਗਾ ਤੇ ਰਸਤੇ ਚ ਤੁਸੀਂ ਬੈਠੇ ਹੋ, ਤੁਹਾਨੂੰ ਵੇਖ ਕੇ ਉਹਨੇ ਆਪੇ ਡਰ ਕੇ ਚਲਿਆ ਜਾਣਾ। ਮਹਾਰਾਜ ਇਹ ਤਾਂ ਮੇਰੀ ਮਨ ਭਾਉਂਦੀ ਕਰ ਦਿੱਤੀ ਆਪ ਜੀ ਨੇ।
ਮੋਕੋ ਦਾਸ ਚੀਨ ਪਾਸ ਲੀਨ ਬਾਸ ਖਿਆਤ,
ਮਹਾਰਾਜ ਮੈਨੂੰ ਆਪਣਾ ਦਾਸ ਜਾਣ ਕੇ ਆਪ ਜੀ ਨੇ ਕਿਰਪਾ ਕਰਕੇ ਇਸ ਜਗ੍ਹਾ ਤੇ ਪ੍ਰਗਟ ਆ ਕੇ ਨਿਵਾਸ ਕਰ ਲਿਆ ਹੈ।
ਸੁਣ ਕੇ ਨਰਿੰਦ ਪੀਰ ਸ਼੍ਰੀ ਗੋਬਿੰਦ ਸਿੰਘ ਵੀਰ,
ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਸੁਣ ਕੇ ਮਹਾਰਾਜ ਜੀ ਬੋਲੇ,
ਦਹੀ ਕੈ ਤੀਰ ਜੋ ਲੋ ਹਮ ਥੀਰੇ ਥਾਨ ਮੈਂ।
ਧਰ ਜੀ ਨੇ ਭੀਰਗ ਤਾਂ ਰਾਜੇ ਮੇਦਨੀ ਪ੍ਰਕਾਸ਼ ਨੂੰ ਕਹਿੰਦੇ, ਰਾਜਾ ਜਦੋਂ ਤੱਕ ਅਸੀਂ ਇੱਥੇ ਆਪਣਾ ਨਿਵਾਸ ਕੀਤਾ ਹੈ,
ਕੌਣ ਸੀਸ ਧਾਰੇ ਦੋਏ ਆਏ ਕੈ ਸਮੁਖ ਹੋਏ,
ਜਦੋਂ ਤੱਕ ਅਸੀਂ ਇੱਥੇ ਵਸਦੇ ਆ ਉਦੋਂ ਤੱਕ ਕਿਹੜਾ ਦੋ ਸਿਰਾਂ ਵਾਲਾ ਜਿਹੜਾ ਇੱਥੇ ਆ ਕੇ ਆਪਣਾ ਪੈਰ ਵੀ ਰੱਖਦਾ, ਤੇਰੇ ਸਰਾਗ ਦੀ ਹੱਦ ਨੂੰ ਟੱਪ ਕੇ ਵੀ ਅੱਗੇ ਲੰਘ ਜੇ, ਕਿਹੜਾ ਇਹੋ ਜਿਹਾ ਦੋ ਸਿਰਾਂ ਵਾਲਾ। ਦੋ ਸਿਰਾਂ ਵਾਲਾ ਕਹਿਣ ਦਾ ਮਤਲਬ ਇਹ ਸੀ ਵੀ ਇੱਕ ਸਿਰ ਵਾਲਾ ਹੋਏਗਾ ਉਹ ਤੇ ਇੱਕ ਤਾਂ ਅਸੀਂ ਰਹਿਣ ਨਹੀਂ ਦੇਣਾ, ਨਾਲੋ ਨਾਲ ਹੀ ਆਉਂਦੇ ਦਾ ਕੱਟ ਕੇ ਲਾਹ ਕੇ ਸੁੱਟ ਦੇਣਾ, ਦੂਜਾ ਹੋਵੇਗਾ ਸਿਰ ਤਾਂ ਹੀ ਅੱਗੇ ਵਧੇਗਾ ਨਾ। ਮਹਾਰਾਜ ਜੀ ਕਹਿੰਦੇ ਕਿਹੜਾ ਇਹੋ ਜਿਹਾ ਦੋ ਸਿਰਾਂ ਵਾਲਾ ਜਿਹੜਾ ਇੱਥੋਂ ਲੰਘ ਕੇ ਅੱਗੇ ਜਾਵੇਗਾ ਸਾਡੇ ਹੁੰਦਿਆਂ।
ਤੀਰਨ ਪਰੋ ਰਿਪ ਕਰੋ ਕਮ ਸਾਨ ਮੈਂ,
ਮਹਾਰਾਜ ਕਹਿੰਦੇ ਆਪਣੇ ਖੱਪਰੇ ਤੀਰਾਂ ਨਾਲ ਰਾਜਾ ਮੇਦਨੀ ਪ੍ਰਕਾਸ਼ ਜਿਹੜਾ ਆਏਗਾ ਉਹਦੀਆਂ ਛਾਤੀਆਂ ਪਰੋ ਕੇ ਰੱਖ ਦਿਆਂਗੇ, ਬਿੰਨ ਕੇ ਰੱਖ ਦਿਆਂਗੇ, ਆਪਣੇ ਤੀਰਾਂ ਨਾਲ ਖਤਮ ਕਰਕੇ ਰੱਖ ਦਿਆਂਗੇ।
ਬਾਪਰੇ ਅਮਰ ਇਨ ਗਿਣਤੀ ਬਖਾਨੇ ਕਾ,
ਰਾਜਾ ਇਹ ਪਹਾੜੀ ਰਾਜੇ ਵਿਚਾਰੇ ਹੈ ਨੀ ਕੀ ਸਾਡੇ ਸਾਹਮਣੇ। ਮਹਾਰਾਜ ਜੀ ਕਹਿੰਦੇ ਇਹ ਵਿਚਾਰੇ ਰਾਜੇ ਇਹ ਤਾਂ ਕੀ ਨੇ, ਕੀ ਸਾਡੇ ਸਾਹਮਣੇ ਲੜਨਗੇ ਤੇ ਕੀ ਘਮਾਸਾਨ ਕਰਨਗੇ।
ਲਾਰੇ ਜੇ ਨੋ ਰੰਗ ਸਾਰੇ ਰੰਗ ਦੇ ਉਹਾਨ ਮੈਂ,
ਜੇ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਵੀ ਆ ਜਾਏ ਨਾ ਚੜ ਕੇ ਇੱਥੇ ਆਪ ਖੁਦ ਆਪਣੀ 22 ਲੱਖ ਫੌਜ ਲੈ ਕੇ। ਮਹਾਰਾਜ ਜੀ ਕਹਿੰਦੇ ਉਸ ਔਰੰਗਜ਼ੇਬ ਨੂੰ ਵੀ ਸਾਰੇ ਫੌਜ ਦੇ ਸਮੇਤ ਉਹਦੀਆਂ ਸਾਰੀਆਂ ਫੌਜਾਂ ਦੇ ਸਮੇਤ ਅਸੀਂ ਉਹਨੂੰ ਖਤਮ ਕਰਕੇ ਰੱਖ ਦਿਆਂਗੇ, ਪਰ ਇਹ ਹੱਦ ਨਹੀਂ ਟੱਪਣ ਦੇਣ ਲੱਗੇ। ਕਲਗੀਧਰ ਜੀ ਕਹਿੰਦੇ ਔਰੰਗਜ਼ੇਬ ਇਹ ਪਹਾੜੀ ਰਾਜੇ ਤਾਂ ਵਿਚਾਰੇ ਹੈ ਨੀ ਕੀ, ਜੇ ਹਿੰਦੁਸਤਾਨ ਦਾ ਬਾਦਸ਼ਾਹ ਵੀ ਆ ਜੇ ਚੜ ਕੇ ਤੇ ਉਹਦੇ ਵੀ ਸਾਰੇ ਰੰਗ ਹਾਣ ਕਰਕੇ ਰੱਖ ਦਿਆਂਗੇ।
ਅਭੈ ਦਾਨ ਦੀਨ ਰਹੋ ਸੁਖ ਮੈਂ ਅਸੀਨ ਅਬ,
ਰਾਜ ਨੇ ਏਦਾਂ ਬਚਨ ਕਰਕੇ ਮੇਦਨੀ ਪ੍ਰਕਾਸ਼ ਨੂੰ ਅਭੈ ਪਦਵੀ ਦਾ ਦਾਨ ਦਿੱਤਾ, ਆਖਿਆ ਸੁਖ ਦੇ ਨਾਲ ਤੂੰ ਰਹਿਣਾ ਕਰ।
ਚਿੰਤ ਤੇ ਬਹੀਨ ਕਾਨ ਆਨ ਕੀ ਨਾ ਮਾਨ ਮੈਂ,
ਚਿੰਤਾ ਤੋਂ ਵਿਹੂਣਾ ਹੋ ਕੇ ਬਿਨਾਂ ਕਿਸੇ ਦੀ ਕਾਣ ਕਨੋਟ ਮੰਨਿਆ ਰਹਿਣਾ ਕਰ।
ਸਵਈਆ ਬਾਪ ਬਿਲਾਸ ਪ੍ਰਭੂ ਮਕੀਨ,
ਗੁਰੂ ਕਲਗੀਧਰ ਜੀ ਨੇ ਬਚਨ ਬਿਲਾਸ ਕੀਤੇ ਨੇ ਰਾਜੇ ਨਾਲ।
ਨਰਿੰਦ ਬਿਲਾਂਦੇ ਆਨੰਦ ਕੀਓ,
ਰਾਜ ਦੇ ਵੇਦ ਦੀ ਪ੍ਰਕਾਸ਼ ਨੂੰ ਭਾਰੀ ਆਨੰਦ ਬਖਸ਼ਿਆ ਹੈ।
ਪੀਰ ਬਾਹੀਰ ਕੀ ਮਾਰਦ ਤੇ
ਔਰ ਬਹੁਤ ਸਾਰੀ ਭੀੜ ਵੀ ਉਥੋਂ ਵਹੀਰ ਹੈ ਨਾ, ਵਹੀਰ ਬਹੁਤ ਸਾਰਾ ਮਹਾਰਾਜ ਜੀ ਦੇ ਨਾਲ ਹੈ।
ਸਮੁਦਾਇ ਸਮਾਜ ਪਹੁੰਚ ਗਏ,
ਸਾਰਾ ਸਮੁਦਾਇ ਜਿੰਨਾ ਸੁਭਾਗ ਸੀ ਮਹਾਰਾਜ ਜੀ ਦਾ ਇੱਥੇ ਪਹੁੰਚ ਗਿਆ।
ਕੀਨ ਨਿਵੇਸ਼ ਆਸ਼ੇਸ਼ ਹੀ ਸੈਨ,
ਜਿੰਨੀ ਮਹਾਰਾਜ ਜੀ ਦੀ ਵਿਸ਼ੇਸ਼ ਕਰਕੇ ਫੌਜ ਹੈ ਸਾਰਿਆਂ ਨੇ ਡੇਰਾ ਕਰ ਲਿਆ ਹੈ।
ਤੁਰੰਗ ਕੋ ਬ੍ਰਿੰਦ ਲਗਾਏ ਗਏ,
ਆਪਣੇ ਘੋੜੇ ਸਾਰਿਆਂ ਨੇ ਬੰਨ ਦਿੱਤੇ ਨੇ ਪਛਾੜੀਆਂ ਪਾ ਕੇ।
ਆਪਣੇ ਥਾਨ ਸਭੀ,
ਸਾਰੇ ਆਪੋ ਆਪਣੀਆਂ ਥਾਵਾਂ ਦੇ ਉੱਤੇ ਖੜੇ ਹਨ।
ਅਵਲੋਕ ਕੁਸ਼ਾਦ ਕੋ ਰੋਕ ਲਿਓ,
ਜਿਹੜਾ ਜਿਹੜਾ ਖੁੱਲਾ ਥਾਂ ਮਿਲਿਆ ਉੱਥੇ ਉੱਥੇ ਉਹ ਜਗ੍ਹਾ ਸਾਰਿਆਂ ਸੂਰਮਿਆਂ ਨੇ ਰੋਕ ਲਈ।
ਕਵਿਤ ਤਨ ਦੀਨ ਚਾਨਣੀ ਚਕੋਦ ਚਾਰੂ ਚੌ,
ਤਨ ਦੀਨ ਚਾਨਣੀ ਚਕੋਦ ਚਾਰ ਚਹੂ ਦੇਸ਼। ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਸੁੰਦਰ ਚਾਨਣੀ ਜਿਹਦੀਆਂ ਚਾਰ ਚਕੋਣਾ ਚਾਰ ਕੋਣਾ ਹਨ ਉਹ ਚਾਣ ਦਿੱਤੀ ਹੈ, ਤਾਣ ਦਿੱਤੀ ਹੈ।
ਝਾਲਰ ਜਰੀ ਕੀ ਗੰਨ ਲਰੀ ਮੁਖ ਤਾਨ ਕੀ,
ਔਰ ਬੜੀ ਸੋਹਣੀ ਝਾਲਰ ਜੜੀ ਹੋਈ ਨਜ਼ਰ ਆਉਂਦੀ ਹੈ, ਔਰ ਮੋਤੀਆਂ ਦੀ ਮੁਕਤਿਆਂ ਦੀਆਂ ਲੜੀਆਂ ਨਾਲ ਖੜੀਆਂ ਹਨ।
ਰੇਸ਼ਮ ਕੀ ਡੋਰਨ ਸੋ ਐਂਚ ਤਾਰ ਜੋਰਨ ਸੋ,
ਰੇਸ਼ਮ ਦੀਆਂ ਡੋਰਾਂ ਨਾਲ ਖਿੱਚ ਕੇ ਉਹ ਚਾਨਣੀ ਬੰਨੀ ਹੈ। ਇਸ ਤਰ੍ਹਾਂ ਮਹਾਰਾਜ ਜੀ ਦਾ ਸੋਹਣਾ ਦਰਬਾਰ ਸਜਾਇਆ, ਤੰਬੂ ਆਦਿਕ ਲਗਾਇਆ ਹੈ।
ਬੰਦ ਚੌਹੂ ਔਰਨ ਸੋ ਗਾਡੀ ਕੈ ਮਾਨ ਕੀ,
ਔਰ ਚਾਰੇ ਪਾਸਿਓ ਬੜੀ ਮਜ਼ਬੂਤੀ ਦੇ ਨਾਲ ਤੰਬੂ ਬੱਧਾ ਹੈ, ਬੜੀ ਮਜ਼ਬੂਤੀ ਨਾਲ ਕਨਾਤਾਂ ਤਾਣੀਆਂ ਹਨ, ਕਨਾਤ ਦੇ ਨਾਲ ਉੱਪਰ ਸੁੰਦਰ ਚਾਨਣੀ ਲਾਈ ਹੈ।
ਤੰਬੂ ਜੋ ਕਦੰਬ ਆਡ ਦੀਨੇ ਬੇਲੰਬ ਬੇਨ,
ਤੰਬੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਤਾਣ ਦਿੱਤਾ ਹੈ, ਲਾ ਦਿੱਤਾ ਹੈ।
ਤਾਨੀ ਹੈ ਬਨਾਤ ਕੀ ਕਨਾਤ ਓਟ ਠਾਨ ਕੀ,
ਬੜੀ ਸੋਹਣੀਆਂ ਤਾਨੀ ਬਨਾਤ ਜਿਹੜੀਆਂ ਆਲੇ ਦੁਆਲੇ ਕਨਾਤਾਂ ਹਨ ਓਟ ਵਾਸਤੇ ਉਹਨਾਂ ਨੂੰ ਉਖੜਾ ਕਰ ਦਿੱਤਾ ਹੈ।
ਲੈਣ ਹੈ ਕੀ ਕਾਨ ਕੀ ਸੋਹਾਈ ਦੁੱਤਵਾਨ ਕੀ,
ਘੋੜਿਆਂ ਨੂੰ ਇੱਕ ਲੈਣ ਦੇ ਵਿੱਚ ਖੜਾ ਕੀਤਾ ਹੈ, ਨਿਯਮ ਬੱਧ ਹੋ ਕੇ ਘੋੜੇ ਜਿਹੜੇ ਨੇ ਇੱਕ ਲੈਣ ਦੇ ਵਿੱਚ ਉਹਨਾਂ ਦੇ ਪੈਰਾਂ ਪਿੱਛੇ ਪਛਾੜੀਆਂ ਪਾ ਕੇ ਇੱਕ ਕਤਾਰ ਵਿੱਚ ਖੜੇ ਕੀਤੇ ਹੋਏ ਬੜੇ ਸੁੰਦਰ ਲੱਗਦੇ ਹਨ।
ਬਨਾਈ ਬੁੱਧਵਾਨ ਕੀ ਦਿਖਾਈ ਰੰਗਵਾਨ ਕੀ,
ਘੋੜਿਆਂ ਦੀ ਕਤਾਰ ਬਹੁਤ ਸਾਰੇ ਰੰਗਾਂ ਦੇ ਘੋੜੇ ਨੇ, ਕਿਸੇ ਦਾ ਲਾਲ ਰੰਗ ਹੈ, ਕੋਈ ਸਫੈਦ ਰੰਗ ਹੈ, ਕਾਲੇ ਰੰਗ ਦੇ ਘੋੜੇ, ਤਾਂ ਕਈ ਰੰਗਾਂ ਦੇ ਘੋੜੇ ਨੇ ਜਿਹੜੇ ਨਜ਼ਰ ਆਉਂਦੇ ਬੜੇ ਸੁੰਦਰ ਲੱਗਦੇ ਹਨ।
ਲਾਗਿਓ ਹੈ ਅਸ਼ੇਸ਼ ਡੇਰਾ ਉੱਠ ਕੇ ਨਰੇਸ਼ ਹੇਰਾ,
ਇਸ ਤਰ੍ਹਾਂ ਮਹਾਰਾਜ ਜੀ ਦਾ ਡੇਰਾ ਲੱਗ ਗਿਆ। ਉਸ ਵਕਤ ਰਾਜੇ ਮੇਦਨੀ ਪ੍ਰਕਾਸ਼ ਨੇ ਆਪ ਉੱਠ ਕੇ ਸਾਰਿਆਂ ਦਾ ਮੁਆਇਨਾ ਕੀਤਾ, ਵੇਖਿਆ
ਲੈ ਕੇ ਗੁਰ ਆਇਸ ਕੋ ਆਪ ਜਾਨ ਕੀਨਿਓ,
ਸਾਰਿਆਂ ਦੀ ਸੁੱਧ ਸਾਰ ਲੈ ਕੇ ਸਾਰਿਆਂ ਦਾ ਡੇਰਾ ਕਰਵਾਣ ਤੋਂ ਬਾਅਦ ਫਿਰ ਮੇਦਨੀ ਪ੍ਰਕਾਸ਼ ਨੇ ਮਹਾਰਾਜ ਜੀ ਕੋਲੋਂ ਜਾਣ ਦੀ ਆਗਿਆ ਲਈ।
ਦੂਨ ਅਬੇ ਰਾਮਨੀ ਮੈਂ ਜਾਮਨੀ ਬਤੀਤ ਕਰੀ,
ਇਹਦਾ ਬੜੀ ਸੋਹਣੀ ਦੂਣ ਹੈ, ਜਮਨਾ ਦੇ ਕੰਢੇ ਤੇ ਤੰਬੂ ਕਨਾਤਾਂ ਲੱਗੀਆਂ ਆਈਆਂ ਖੁੱਲੇ ਆਕਾਸ਼ ਥੱਲੇ, ਤੇ ਸਾਰਿਆਂ ਨੇ ਮਹਾਰਾਜ ਜੀ ਦੇ ਸਮੇਤ ਇੱਥੇ ਨਿਵਾਸ ਕੀਤਾ। ਰਾਤ ਗੁਰੂ ਕਲਗੀਧਰ ਜੀ ਨੇ ਇੱਥੇ ਹੀ ਬਤੀਤ ਕੀਤੀ ਹੈ।
ਜਮੁਨਾ ਕੇ ਜਲ ਮੈਂ ਇਸ਼ਨਾਨ ਕਰ ਲੀਨਿਓ,
ਅੰਮ੍ਰਿਤ ਵੇਲੇ ਗੁਰੂ ਕਲਗੀਧਰ ਦਾ ਪਹਿਰ ਰਾਤ ਰਹਿੰਦਿਆਂ ਉੱਠਣ ਦਾ ਨੇਮ ਹੈ, ਉਹ ਅੱਜ ਸਤਿਗੁਰਾਂ ਨੇ ਉੱਠ ਕੇ ਜਮੁਨਾ ਦੇ ਵਿੱਚ ਇਸ਼ਨਾਨ ਕੀਤਾ। ਜਮੁਨਾ ਦਾ ਬੜਾ ਨਿਰਮਲ ਸਵੱਛ ਠੰਡਾ ਜਲ ਵਗਦਾ, ਉਹਦੇ ਚ ਮਹਾਰਾਜ ਜੀ ਨੇ ਇਸ਼ਨਾਨ ਕਰ ਲਿਆ।
ਚਾਰ ਘੜੀ ਦਿਨ ਚੜੇ ਨਾਹਣ ਇਸ ਪਾਸੇ ਆਇਓ,
ਚਾਰ ਘੜੀਆਂ ਦਿਨ ਚੜਿਆ ਤੂੰ ਨਾਹਣ ਦਾ ਰਾਜਾ ਮਹਾਰਾਜ ਜੀ ਦੇ ਕੋਲ ਆ ਗਿਆ।
ਬੰਦਨਾ ਕੋਠਾਨ ਪਗ ਪ੍ਰਭੂ ਪ੍ਰੇਮ ਪੀਨਿਓ,
ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਸਤਿਗੁਰਾਂ ਦੇ ਪ੍ਰੇਮ ਚ ਭਿੱਜ ਕੇ ਇਹਨੇ ਬੰਦਨਾ ਕੀਤੀ, ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ।
ਬੈਠ ਕੇ ਪ੍ਰਸੰਗ ਕੋਈ ਬੋਲੇ ਹੋ ਰਸ ਰੰਗ,
ਔਰ ਬੜੇ ਪਿਆਰ ਨਾਲ ਸਤਿਗੁਰਾਂ ਦੇ ਕੋਲ ਬਹਿ ਕੇ ਇਹਨੇ ਬਚਨ ਬਿਲਾਸ ਕੀਤੇ ਹਨ।
ਬੂਝੋ ਜਿਉਂ ਬਤਾਏ ਦੇਸ ਬਿਲਮ ਬਈਨਿਓ,
ਕਲਗੀਧਰ ਜੀ ਨੂੰ ਪੁੱਛਦੇ ਨੇ ਇਲਾਕੇ ਬਾਰੇ, ਦੱਸ ਇਸ ਇਲਾਕੇ ਦਾ ਕੀ ਹਾਲ ਹੈ, ਕਿੱਧਰ ਕਿੱਧਰ ਕਿਹੜੇ ਕਿਹੜੇ ਨਗਰ ਨੇ। ਜਿਵੇਂ ਜਿਵੇਂ ਮਹਾਰਾਜ ਜੀ ਪੁੱਛਦੇ ਨੇ, ਰਾਜਾ ਮਹਾਰਾਜ ਜੀ ਨੂੰ ਦੱਸਦਾ ਤੇ ਕੁਝ ਸਵਾਲ ਸਤਿਗੁਰਾਂ ਕੋਲੋਂ ਕਰਦਾ ਤੇ ਮਹਾਰਾਜ ਜੀ ਜਵਾਬ ਦਿੰਦੇ ਨੇ।
ਬਾਕ ਕੋ ਪ੍ਰਕਾਸ਼ ਕੀਨ ਮੇਦਨੀ ਪ੍ਰਕਾਸ਼ ਸੰਗ,
ਮੇਦਨੀ ਪ੍ਰਕਾਸ਼ ਨਾਲ ਮਹਾਰਾਜ ਜੀ ਬਚਨ ਕਰਕੇ ਕਹਿਣ ਲੱਗੇ,
ਸੁਨੋ ਮਾਹੀ ਪਾਲਕ ਜੋ ਰੀਤ ਰਾਜਨੀਤ ਕੀ।
ਧਰ ਜੀ ਕਹਿਣ ਲੱਗੇ, ਰਾਜਾ ਸੁਣ, ਤੈਨੂੰ ਰਾਜਨੀਤੀ ਦੀ ਨੀਤੀ ਜਿਹੜੀ ਹੈ ਉਹ ਦੱਸੀਏ ਕਿ ਰਾਜਨੀਤੀ ਜਿਹੜੀ ਆ ਉਹ ਕੀ ਹੈ।
ਸੁਪੱਟ ਪਰ ਚੰਡ ਕੋ ਘਮੰਡ ਹੋਏ ਆਗੇ ਬਹੁ,
ਤੇ ਆਉਣ ਵਾਲੇ ਸਮੇਂ ਵਿਚ ਜਿਹੜੇ ਸੁਪੱਟ ਹੁੰਦੇ ਨੇ ਨਾ ਬੜੇ ਪ੍ਰਚੰਡ, ਉਹਨਾਂ ਨੂੰ ਬੜਾ ਮਾਣ ਹੁੰਦਾ ਹੈ, ਉਹ ਆਪਣੇ ਬਲ ਦੇ ਉੱਤੇ ਬੜਾ ਮਾਣ ਰੱਖਦੇ ਨੇ।
ਕੈਸੇ ਬਿਨ ਜੰਗ ਤੇ ਤਰੰਗੇ ਧੀਰ ਚੀਤ ਕੀ।
ਜੰਗ ਤੋਂ ਬਿਨਾਂ ਉਹ ਜਿਹੜੇ ਸੂਰਮੇ ਨੇ ਨਾ ਉਹ ਧੀਰਜ ਨਹੀਂ ਰੱਖ ਸਕਦੇ। ਸੂਰਮਿਆਂ ਦਾ ਹੁਲਾਸ ਤਾਂ ਵਧਦਾ ਜਦੋਂ ਜੰਗ ਦੇ ਮੈਦਾਨ ਵਿਚ ਉਹ ਜੰਗ ਲੜਦੇ ਨੇ, ਫਿਰ ਉਹਨਾਂ ਨੂੰ ਆਪਣੇ ਬਲ ਦਾ ਵੀ ਪਤਾ ਲੱਗਦਾ ਕਿ ਸਾਡੇ ਚ ਕਿੰਨਾ ਕੁ ਬਲ ਤਾਣ ਹੈ। ਇਦਾਂ ਕਦੋਂ ਤੱਕ ਅਸੀਂ ਜੰਗ ਦੇ ਮੈਦਾਨ ਤੋਂ ਸ਼ਾਂਤ ਹੋ ਕੇ ਰਹਾਂਗੇ।
ਵਧੇ ਗੋ ਵਿਰੋਧ ਸਮ ਸ਼ੇਰ ਕੇ ਬਸਨ ਜੋਗ।
ਕਹਿੰਦੇ ਇਹ ਜਗ੍ਹਾ ਸ਼ੇਰ ਦੇ ਵਸਣ ਯੋਗ ਹੈ, ਤੇ ਵਿਰੋਧ ਵੀ ਵਧੇਗਾ, ਹੋ ਸਕਦਾ ਤੇਰਾ ਵੀ ਵਿਰੋਧ ਕਰਨ ਪਹਾੜੀ ਰਾਜੇ ਕਿ ਗੁਰੂ ਜੀ ਨੂੰ ਇੱਥੇ ਨੇ ਆਪਣੀ ਰਿਆਸਤ ਵਿਚ ਰੱਖਿਆ ਹੈ।
ਹਤੇ ਸ਼ਮ ਸ਼ੇਰ ਕ੍ਰੋਧ ਰੱਛਾ ਕਰੇ ਮੀਤ ਕੀ।
ਤੇ ਜਿਹੜਾ ਸਾਡਾ ਮਿੱਤਰ ਹੈ ਤੇ ਦੂਜਾ ਜਿਹੜਾ ਸੂਰਮਾ ਮਿੱਤਰ ਹੈ ਉਹ ਆਪਣੇ ਮਿੱਤਰ ਦੀ ਰੱਖਿਆ ਕਰਦਾ, ਉਹ ਸ਼ਮਸ਼ੀਰ ਮਾਰ ਕੇ ਦੁਸ਼ਮਣ ਦੇ ਨਾਲ ਸ਼ਮਸ਼ੀਰ ਲੈ ਕੇ ਮੁਕਾਬਲਾ ਕਰਕੇ ਆਪਣੇ ਮਿੱਤਰ ਦੀ ਰੱਖਿਆ ਕਰਦਾ ਹੈ।
ਚਾਹੀਏ ਮਵਾਸ ਕੋਟ ਬਣੇ ਆਪ ਪਾਸ ਓਟ।
ਕਹਿੰਦੇ ਸਾਡੇ ਕੋਲ ਇੱਥੇ ਤੇਰੀ ਰੱਖਿਆ ਕਰਨੀ ਹੈ, ਅਸੀਂ ਇੱਥੇ ਰਹਿਣਾ ਫਤਿਹ ਸ਼ਾਹ ਰਾਜੇ ਕੋਲੋਂ। ਤੇ ਸਾਹਿਬ ਕਹਿੰਦੇ ਸਾਨੂੰ ਇੱਥੇ ਇੱਕ ਕਿਲਾ ਚਾਹੀਦਾ, ਅਸੀਂ ਇੱਥੇ ਇੱਕ ਕਿਲਾ ਆਪਣੇ ਮਵਾਸ ਹੋਣ ਵਾਸਤੇ ਰੱਖਣਾ ਚਾਹੁੰਦੇ ਹਾਂ।
ਤਰਾਸ ਦੇ ਰਪੂਨ ਪੁਨ ਆਸ ਧਰੇ ਜੀਤ ਕੀ।
ਦੁਸ਼ਮਣ ਦੇ ਅੰਦਰ ਡਰ ਪੈਦਾ ਹੋਏਗਾ ਜਦੋਂ ਕਿਲਾ ਵੇਖਣਗੇ, ਕਿਲੇ ਤੇ ਹਮਲਾ ਕਰਨਾ ਸੌਖਾ ਨਹੀਂ ਹੁੰਦਾ, ਤੇ ਦੁਸ਼ਮਣ ਦੇ ਅੰਦਰ ਡਰ ਪੈਦਾ ਹੋਵੇਗਾ ਔਰ ਉਹਨਾਂ ਨੂੰ ਤਰਾਸ ਦੇਵਾਂਗੇ, ਡਰ ਪੈਦਾ ਕਦਾ ਕਰਾਂਗੇ।
ਨਾਹਣ ਨਰਿੰਦਰ ਹੱਥ ਬੰਦ ਕੇ ਬਖਾਨ ਤਬ।
ਨਾਹਣ ਦਾ ਰਾਜਾ ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ,
ਬੰਨੇ ਤਾਤ ਕਾਲ ਨਾ ਬਿਲੰਬ ਮੋਏ ਪਾਏ ਹੈ।
ਮਹਾਰਾਜ ਦੇਰੀ ਨਹੀਂ ਲੱਗੇਗੀ, ਜਿਵੇਂ ਆਪ ਜੀ ਦਾ ਹੁਕਮ ਹੈ ਉਸੇ ਤਰ੍ਹਾਂ ਛੇਤੀ ਕਿਲਾ ਬਣ ਜਾਏਗਾ।
ਸਗਰੀ ਅਣੀ ਕੋ ਔਰ ਪਰਜਾ ਜੇਤੀ ਦੇਸ਼ ਬੀਜ।
ਮੇਰੀਆਂ ਜਿੰਨੀਆਂ ਫੌਜਾਂ ਨੇ, ਮੇਰੇ ਦੇਸ਼ ਵਿਚ ਜਿੰਨੀ ਪਰਜਾ, ਮੈਂ ਸਾਰੀ ਲਾ ਦਿਆਂਗਾ।
ਕਰੋ ਬਟੋਰਨ ਪਹੁੰਚੇ ਸਹਿਸਾਏ ਹੈ।
ਸਾਰਿਆਂ ਨੂੰ ਇਕੱਠਿਆਂ ਕਰ ਲਵਾਂਗਾ, ਸਾਰੇ ਇੱਥੇ ਹਾਜ਼ਰ ਹੋ ਜਾਣਗੇ, ਪਹੁੰਚ ਜਾਣਗੇ।
ਕਰੀਏ ਹਕਾਰਨ ਮਜ਼ੂਰ ਔਰ ਕਾਰੀਗਰ।
ਔਰ ਜਿੰਨੇ ਮਜ਼ਦੂਰ ਆਦਿਕ ਕਾਰੀਗਰ ਨੇ ਸਾਰਿਆਂ ਨੂੰ ਬੁਲਾਵਾਂਗਾ।
ਸੁਣ ਬੇਤੇ ਜਾਂ ਕਹਾਂ ਆਏ ਉਤ ਲਾਏ।
ਜਿਹੜਾ ਸੁਣੇਗਾ ਹਰ ਪਾਸਿਓਂ ਮਜ਼ਦੂਰ ਕਾਰੀਗਰ ਆਪ ਹੀ ਆ ਪਹੁੰਚਣਗੇ।
ਆਪਣ ਲਗਾਵੋ ਸੈਨ ਸ਼ੀਗਰ ਹੋਏ ਤਿਆਰ ਐਨ।
ਆਪਣੀਆਂ ਫੌਜਾਂ ਵੀ ਨਾਲ ਲਾ ਦਿਆਂਗਾ ਤਾਂ ਜੋ ਆਪ ਜੀ ਦੇ ਮਹਿਲ ਛੇਤੀ ਤਿਆਰ ਹੋ ਜਾਣ, ਛੇਤੀ ਕਿਲਾ ਬਣ ਜਾਏ।
ਹਮੇ ਕਾਉ ਭੈ ਨਾ ਰਿਪਤਾਸ ਕੰਨੇ ਪਾਏ।
ਮਹਾਰਾਜ ਸਾਨੂੰ ਕੋਈ ਭੈ ਨਹੀਂ, ਪਰ ਦੁਸ਼ਮਣ ਨੂੰ ਤੁਹਾਡਾ ਭੈ ਜ਼ਰੂਰ ਨਜ਼ਰ ਆਵੇਗਾ।
ਸਵਈਆ ਸ਼੍ਰੀ ਕਲ ਗੀਤਾਰ ਸੋ ਕੇ ਸਭ।
ਇਹਦਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇਹਨੇ ਬੇਨਤੀ ਕੀਤੀ।
ਗ੍ਰਾਮਨ ਮੈਂ ਤਤ ਕਾਲ ਪਠਾਏ।
ਸਾਰੇ ਪਿੰਡਾਂ ਦੇ ਵਿਚ ਆਪਣੇ ਨੌਕਰੇ ਨੇ ਭੇਜ ਦਿੱਤੇ ਪਿੰਡਾਂ ਦੇ ਲੋਕਾਂ ਨੂੰ ਸੱਦਣ ਵਾਸਤੇ।
ਮਾਨਵ ਬ੍ਰਿੰਦ ਪਟੋਰਨ ਕੀਨ।
ਸਾਰੇ ਬੰਦਿਆਂ ਨੂੰ ਇਕੱਠਿਆਂ ਕੀਤਾ ਹੈ।
ਨਿਜ ਦੇਸ਼ ਮੈਂ ਸਾਰੇ ਬੁਲਾਏ।
ਦੇਸ਼ ਦੇ ਲੋਕ ਸਨ, ਇਹਨੇ ਸਾਰਿਆਂ ਨੂੰ ਬੁਲਾਇਆ ਹੈ।
ਆਏ ਹਜ਼ਾਰਨ ਕੋਟ ਬਣਾ।
ਹਜ਼ਾਰਾਂ ਦੀ ਗਿਣਤੀ ਵਿਚ ਆ ਕੇ ਕਿਲਾ ਬਣਾਉਣ ਵਾਸਤੇ ਲੱਗ ਗਏ ਮਜ਼ਦੂਰ।
ਬ੍ਰਿੰਦ ਮਜ਼ੂਰ ਸੁਨੇ ਚਾਲੇ ਆਏ।
ਜਿਨ੍ਹਾਂ ਮਜ਼ਦੂਰਾਂ ਨੇ ਸੁਣਿਆ ਸਾਰੇ ਚੱਲ ਕੇ ਆਏ ਹਨ।
ਪੀਰ ਪਾਈ ਗੁਰ ਦੇਗ ਚਲੇ।
ਬੜੀ ਭੀੜ ਹੋ ਗਈ, ਦੇਗ ਗੁਰੂ ਸਾਹਿਬ ਦੀ ਚੱਲਦੀ ਹੈ, ਲੰਗਰ ਗੁਰੂ ਪਾਤਸ਼ਾਹ ਦੇ ਚੱਲਦੇ ਨੇ।
ਬਿਨ ਤੋਟ ਰਾਏ ਪਿਖ ਕੈ ਬਿਸ ਮਾਏ।
ਲੰਗਰਾਂ ਚੋਂ ਲੰਗਰ ਛਕਦੇ ਨੇ ਪਰ ਗੁਰੂ ਕੇ ਲੰਗਰਾਂ ਚੋਂ ਤੋਟ ਨਹੀਂ ਆਉਂਦੀ। ਵੇਖ ਵੇਖ ਕੇ ਸਭ ਹੈਰਾਨ ਹੁੰਦੇ ਨੇ ਕਿ ਇੰਨਾ ਲੰਗਰ ਕਿੱਥੋਂ ਆ ਰਿਹਾ ਤੇ ਕਿਵੇਂ ਇੰਨਾ ਲੰਗਰ ਵਰਤ ਰਿਹਾ। ਸਭ ਹੈਰਾਨ ਵੀ ਹੋ ਰਹੇ ਨੇ ਪਰ ਕਿਸੇ ਦੀ ਸਮਝ ਚ ਨਹੀਂ ਪੈਂਦਾ। ਤੇ ਸਭ ਗੁਰੂ ਕਲਗੀ ਧਰ ਨੂੰ ਵਾਹੂ ਵਾਹੂ ਕਹਿ ਕੇ ਆਰਾਧਦੇ ਨੇ। ਜਿਵੇਂ ਮਹਾਰਾਜ ਜੀ ਸ੍ਰੀ ਪਾਉਂਟਾ ਸਾਹਿਬ ਰਚ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।